ਨਾਨਕ ਹੋਸੀ ਵੀ ਸੱਚ ਇੱਕ ਵਾਰ ਪੁਰਖ ਲਿਆਏ ਵਰਦਾਤਾ ਸੰਤ ਸਹਾਰ ਸਦਾ ਵਿਖਿਆਤਾ ਤਾਸ ਚਰਨ ਦੇ ਹਿਰਦੈ ਬਸਾਵੋ ਪਰਮ ਗੁਰੂ ਨਾਨਕ ਗੁਣ ਗਾਵੋ ਸਜਣ ਸਜਾ ਪਾਠਸਾਨ
ਕਬੀਰ ਦੇਖ ਦੇਖ ਜਗ ਢੂੰਡਿਆ ਕਹੂੰ ਨਾ ਪਾਇਆ ਠੌਰ ਜਿਨ ਹਰ ਕਾ ਨਾਮ ਨਾ ਚੇਤਿਓ ਕਹਾਂ ਭੁਲਾਨੇ ਔਰ ਕਬੀਰ ਦੇਖ ਦੇਖ ਜਗ ਢੂੰਡਿਆ
ਆਪ ਸਰਬੱਤ ਸੰਤਾਂ ਬਹੁਤ ਬਹੁਤ ਵੱਡਿਆਂ ਭਾਗਾਂ ਵਾਲੇ ਹੋ ਜਿਨ੍ਹਾਂ ਨੂੰ ਦਸਾਂ ਪਾਤਸ਼ਾਹੀਆਂ ਦੇ ਪਾਵਨ ਪ੍ਰਤੱਖ ਸਰੂਪ ਹਾਜ਼ਰ ਨਾਜ਼ਰ ਸਤਿਗੁਰੂ ਗਰੀਬ ਨਿਵਾਜ ਸਤਿਗੁਰੂ ਤਖ਼ਤ ਟਗਰ ਸ਼ਤਰ ਦੇ ਮਾਲਕ ਸਤਿਗੁਰੂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਰਮ ਪਵਿੱਤਰ ਹਜ਼ੂਰੀ ਵਿਖੇ ਜੁੜ ਕਰਕੇ ਰੋਜ਼ਾਨਾ ਦੇ ਗੁਰਮਤਿ ਸਮਾਗਮਾਂ ਦੀਆਂ ਜੋ ਲੜੀਆਂ ਚੱਲ ਰਹੀਆਂ ਹਨ ਉਹਨਾਂ ਦਰਮਿਆਨ ਸਤਸੰਗਤ ਕਰਨ ਦਾ ਸੁਖ ਸੁਭਾਗਾ ਸਮਾਂ ਪ੍ਰਾਪਤ ਹੋ ਰਿਹਾ ਹੈ। ਅੱਜ ਦੇ ਵਿਸ਼ੇਸ਼ ਗੁਰਮਤਿ ਸਮਾਗਮ ਗੁਰਦੁਆਰਾ ਸ੍ਰੀ ਗੁਰੂ ਨਾਨਕ ਦਰਬਾਰ ਲਕਸ਼ਮੀ ਕਲੋਨੀ ਤਬੂਰ ਵਿਖੇ ਸਜੇ ਹੋਏ ਹਨ। ਇਸ ਪਾਵਨ ਪਵਿੱਤਰ ਸਥਾਨ ਤੇ ਇੱਥੋਂ ਦੀਆਂ ਸਮੁੱਚੀਆਂ ਸੰਗਤਾਂ ਵੱਲੋਂ ਪ੍ਰਬੰਧਕ ਵੀਰਾਂ ਵੱਲੋਂ ਧੰਨ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਅੱਜ ਸ਼ਹੀਦੀ ਗੁਰਪੁਰਬ ਵੀ ਉਹਨਾਂ ਦੀ ਯਾਦ ਨੂੰ ਸਮਰਪਿਤ ਰੱਖ ਕੇ ਮਨਾਇਆ ਜਾ ਰਿਹਾ ਹੈ। ਆਪ ਜੀ ਨੇ ਸੰਧਿਆ ਦੇ ਦੀਵਾਨ ਵਿੱਚ ਸੁੰਦਰ ਰਾਜ ਸਾਹਿਬ ਜੀ ਦੇ ਪਾਠ ਸਰਵਣ ਕਰਨ ਤੋਂ ਉਪਰੰਤ ਗੁਰਬਾਣੀ ਦਾ ਰਸ ਪਿੰਨਾ ਕੀਰਤਨ ਰਾਗੀ ਜਥਿਆਂ ਦੀ ਰਸਨਾ ਤੋਂ ਸਰਵਣ ਕੀਤਾ ਹੈ। ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਤਿਲਕ ਦਿਨ ਨੂੰ ਰਾਖਾ ਪ੍ਰਤਾਪ ਦਾ ਕਿਨੋਂ ਵੱਡੋ ਕਲੂ ਕਹਿਸਾਤਾ ਸਾਧਨ ਹੇ ਤੇਤੀ ਦਿਨ ਕਰੀ ਸੀਸ ਦੀਆਂ ਪਰਸੀ ਨਾ ਉਤਰੀ ਹਿੰਦੂ ਧਰਮ ਦੀ ਰੱਖਿਆ ਵਾਸਤੇ ਦਿੱਲੀ ਵਿਖੇ 1732 ਵਿਕਰਮੀ 1675 ਈਸਵੀ ਮਕਰ ਸੁਦੀ ਪੰਚਮੀ ਨੂੰ ਦੁਪਹਿਰ ਇੱਕ ਘੜੀ ਢਾਈ ਤੋਂ ਸਤਿਗੁਰੂ ਮਹਾਰਾਜ ਜੀ ਨੇ ਦਿੱਲੀ ਵਿਖੇ ਚਾਂਦਨੀ ਚੌਕ ਦਾ ਜੋ ਅੱਜ ਜਿੱਥੇ ਸਤਿਗੁਰਾਂ ਦੀ ਯਾਦ ਵਿੱਚ ਪਾਵਨ ਪਵਿੱਤਰ ਅਸਥਾਨ ਸੁਭਾਈਮਾਨ ਹੈ ਗੁਰਦੁਆਰਾ ਸੀਸਗੰਜ ਸਾਹਿਬ ਉੱਥੇ ਸਤਿਗੁਰੂ ਮਹਾਰਾਜ ਜੀ ਨੇ ਮਹਾਤ ਸ਼ਹਾਦਤ ਦਿੱਤੀ ਹੈ। ਸਤਿਗੁਰਾਂ ਦੇ ਨਾਲ ਸਤਿਗੁਰਾਂ ਤੋਂ ਪਹਿਲਾਂ ਭਾਈ ਮਤੀ ਦਾਸ ਜੀ, ਭਾਈ ਦਿਆਲਾ ਜੀ, ਭਾਈ ਸਤੀ ਰਾਮ ਜੀ, ਇਹਨਾਂ ਗੁਰਸਿੱਖਾਂ ਦੀਆਂ ਵੀ ਸ਼ਹਾਦਤਾਂ ਹੋਈਆਂ ਹਨ। ਇਤਿਹਾਸ ਨੂੰ ਵਿਸਥਾਰ ਵਿੱਚ ਸੁਣਾਉਣ ਦਾ ਸਮਾਂ ਨਹੀਂ ਹੈ ਸਤਿਸੰਗਤ ਜੀ, ਕਿਉਂਕਿ ਚਾਅ ਬਹੁਤ ਜ਼ਿਆਦਾ ਲੱਗਾ ਹੋਇਆ ਸੀ, ਦਾਸ ਲੇਟ ਹੋ ਗਿਆ, ਫਿਰ ਵੀ ਸਮਝ ਕੋ ਮੈਂ ਸਮਾਂ ਦੇ ਦਾਸ ਹਾਂ। ਜਿੰਨੇ ਥੋੜ੍ਹੇ ਮਿੰਟ ਬਚਦੇ ਆ ਉਹਨਾਂ ਵਿੱਚ ਹੀ ਆਪਾਂ ਗੁਰਬਾਣੀ ਦੀ ਕਥਾ ਕਰਕੇ ਸੰਪੂਰਨਤਾ ਕਰਨੀ ਹੈ। ਤਾਂ ਮਨ ਦੀ ਬਿਰਤੀ ਨੂੰ ਇਕਾਗਰ ਕਰਕੇ ਕਬੀਰ ਸਾਹਿਬ ਜੀ ਦੇ ਸਲੋਕਾਂ ਦੀ ਕਥਾ ਚੱਲ ਰਹੀ ਹੈ, ਜਿਹਦੇ ਵਿੱਚ ਕਬੀਰ ਸਾਹਿਬ ਜੀ ਨੇ ਬਹੁਤ ਹੀ ਵੈਰਾਗਮਈ ਉਪਦੇਸ਼, ਸੁਖ ਸਿੱਖਿਆ ਭਰੇ ਉਪਦੇਸ਼, ਮਨੁੱਖਾ ਜੀਵਨ ਨੂੰ ਸਫਲ ਕਰਨ ਵਾਲੇ ਪਾਵਨ ਪਵਿੱਤਰ ਉਪਦੇਸ਼ ਆਪਣੇ ਤਾਈਂ ਬਖਸ਼ਿਸ਼ ਕੀਤੇ ਹੈ। ਆਪ ਸੰਗਤਾਂ ਸ਼ਰਧਾ ਔਰ ਭਾਵਨਾ ਦੇ ਨਾਲ ਭਗਤ ਕਬੀਰ ਸਾਹਿਬ ਜੀ ਦੇ ਸਲੋਕਾਂ ਦੀ ਕਥਾ ਸਰਵਣ ਕਰੋ। ਕਬੀਰ ਸਾਹਿਬ ਜੀ ਅੱਜ ਬਾਰਵੇਂ ਸਲੋਕ ਦੀ ਕਥਾ ਆਰੰਭ ਹੋ ਰਹੀ ਹੈ। ਆਪ ਸੰਗਤਾਂ ਸ਼ਰਧਾ ਭਾਵਨਾ ਦੇ ਨਾਲ ਸਰਵਣ ਕਰੋ। ਕਬੀਰ ਸਾਹਿਬ ਨਾਮ ਤੋਂ ਬਿਨਾਂ ਜਿਨ੍ਹਾਂ ਨੇ ਵਾਹਿਗੁਰੂ ਪਰਮੇਸ਼ਰ ਨੂੰ ਭੁਲਾ ਦਿੱਤਾ, ਵਾਹਿਗੁਰੂ ਪਰਮੇਸ਼ਰ ਦੇ ਨਾਮ ਨਾਲ ਨਹੀਂ ਜੁੜੇ, ਉਹਨਾਂ ਜੀਵਾਂ ਦੀ ਹਾਲਤ ਦਰਸਾ ਰਹੇ ਹਨ। ਆਪ ਸੰਗਤਾਂ ਸ਼ਰਧਾ ਭਾਵਨਾ ਨਾਲ ਸਤਿਗੁਰਾਂ ਦੀ ਪਾਵਨ ਗੁਰਬਾਣੀ ਦੀ ਕਥਾ ਸਰਵਣ ਕਰੋ। ਕਬੀਰ ਦੇਖ ਦੇਖ ਜਗ ਢੂੰਡਿਆ ਢੂੰਡਿਆ। ਕਬੀਰ ਸਾਹਿਬ ਜੀ ਕਹਿੰਦੇ ਦੇਖਿਆ ਇਸ ਸੰਸਾਰ ਨੂੰ, ਸਾਰੇ ਜਗਤ ਨੂੰ ਬੜਾ ਭਾਲਿਆ, ਦੇਖਿਆ ਲੱਭਿਆ, ਥਾਂ ਥਾਂ ਜਾਣਾ ਕੀਤਾ ਹੈ।
ਕਹੂ ਨਾ ਪਾਇਆ ਠੌਰ,
ਇਤੋਂ ਵੀ ਅਸਲੀ ਥਾਂ ਟਿਕਾਣਾ ਠੌਰ ਨਾਮ ਜਗ੍ਹਾ ਦਾ ਹੈ। ਐਸੀ ਜਗ੍ਹਾ ਐਸਾ ਟਿਕਾਣਾ ਜਿੱਥੇ ਸਦਾ ਰਹਿਣ ਵਾਲਾ ਥਾਂ ਪ੍ਰਾਪਤ ਹੋ ਜਾਵੇ, ਐਸੀ ਕੋਈ ਜਗ੍ਹਾ ਸਾਡੀ ਨਿਗਾਹ ਵਿੱਚ ਨਹੀਂ ਆਈ, ਐਸਾ ਕੋਈ ਟਿਕਾਣਾ ਸਾਨੂੰ ਪ੍ਰਾਪਤ ਨਹੀਂ ਹੋਇਆ।
ਜਿਨ ਹਰ ਕਾ ਨਾਮ ਨਾ ਚੇਤੇ ਹੋ,
ਜਿਨ੍ਹਾਂ ਨੇ ਪਾਈ ਹਰੀ ਪਰਮੇਸ਼ਰ ਦੇ ਵਾਹਿਗੁਰੂ ਦੇ ਨਾਮ ਨੂੰ ਚੇਤੇ ਨਹੀਂ ਕੀਤਾ, ਯਾਦ ਨਹੀਂ ਕੀਤਾ ਹੈ।
ਕਹਾ ਭੁਲਾਨੇ ਔਰ,
ਉਹ ਜਿਹੜੇ ਜੀਵ ਭੁੱਲੇ ਹੋਏ ਅਗਿਆਨ ਦੇ ਸਹਿਤ, ਉਹਨਾਂ ਨੂੰ ਵਾਹਿਗੁਰੂ ਦੀ ਦਰਗਾਹ ਦੇ ਵਿੱਚ ਠੌਰ ਜਗ੍ਹਾ ਨਹੀਂ ਟਿਕਾਣਾ ਨਹੀਂ ਪ੍ਰਾਪਤ ਹੁੰਦਾ। ਜਿਨ੍ਹਾਂ ਨੇ ਵਾਹਿਗੁਰੂ ਦੇ ਨਾਮ ਨੂੰ ਚੇਤੇ ਨਹੀਂ ਕੀਤਾ, ਯਾਦ ਨਹੀਂ ਕੀਤਾ, ਉਹ ਜਿਹੜੇ ਜੀਵ ਹੈ ਉਹ ਭੁੱਲੇ ਹੋਏ ਹੈ। ਔਰ ਦਾ ਅਰਥ ਅਵਰਨ ਦਾ ਪਰਦਾ, ਅਗਿਆਨ ਦਾ ਪਰਦਾ ਉਹਨਾਂ ਦੇ ਉੱਤੇ ਪਿਆ ਹੋਇਆ ਹੋਣ ਕਰਕੇ ਉਹ ਵਾਹਿਗੁਰੂ ਪਰਮੇਸ਼ਰ ਨੂੰ ਭੁੱਲ ਕੇ, ਵਾਹਿਗੁਰੂ ਤੋਂ ਬੇਮੁਖ ਹੋਣ ਕਰਕੇ ਉਹਨਾਂ ਨੂੰ ਕੋਈ ਉਹ ਟਿਕਾਣਾ ਜਿੱਥੇ ਜਾ ਕੇ ਮੁੜ ਕੇ ਆਉਣ ਜਾਣ ਦਾ ਚੱਕਰ ਮੁੱਕ ਜਾਂਦਾ, ਪਾਰ ਜੰਮਣ ਮਰਨ ਦਾ ਗੇੜਾ ਮਿਟ ਜਾਂਦਾ, ਐਸਾ ਟਿਕਾਣਾ ਵਾਹਿਗੁਰੂ ਦੀ ਦਰਗਾਹ ਜਾਂ ਸਤਸੰਗਤ ਰੂਪ ਟਿਕਾਣਾ। ਸੰਸਾਰ ਨੂੰ ਦੇਖਿਆ, ਪਰਖਿਆ, ਢੂੰਡਿਆ, ਲੱਭਿਆ, ਭਾਲਿਆ, ਕੋਈ ਐਸੀ ਜਗ੍ਹਾ ਨਹੀਂ ਮਿਲੀ ਜਿੱਥੇ ਸਦਾ ਲਈ ਨਿਵਾਸ ਪ੍ਰਾਪਤ ਹੋ ਜਾਏ। ਉਹ ਤਾਂ ਹੋਣਾ ਸੀ ਜੇ ਕਰਕੇ ਵਾਹਿਗੁਰੂ ਦੇ ਨਾਮ ਨੂੰ ਚੇਤੇ ਕਰਦੇ, ਯਾਦ ਕਰਦੇ, ਉਹਨੂੰ ਵਾਹਿਗੁਰੂ ਦੇ ਨਾਮ ਨੂੰ ਹਿਰਦੇ ਵਿੱਚ ਵਸਾਉਂਦੇ। ਇਸ ਕਰਕੇ ਭਾਈ ਔਰ ਹੋਰ ਹੀ ਕੰਮਾਂ ਦੇ ਵਿੱਚ ਉਹ ਜੀਵ ਭੁੱਲੇ ਪਏ ਹੈ, ਵਾਹਿਗੁਰੂ ਦੇ ਨਾਮ ਨੂੰ ਭੁਲਾ ਦਿੱਤਾ। ਅਸੀਂ ਨਾਮ ਜਪਣ ਦਾ, ਬਾਣੀ ਪੜ੍ਹਨ ਦਾ, ਸਤਸੰਗਤ ਕਰਨ ਦਾ, ਗੁਰੂ ਘਰ ਜਾਣ ਦਾ ਸਾਡੇ ਕੋਲ ਸਮਾਂ ਹੀ ਨਹੀਂ। ਉਹ ਇਸ ਤਰ੍ਹਾਂ ਦੀ ਉਹਨਾਂ ਦੀ ਹਾਲਤ ਹੈ, ਭੁੱਲੇ ਹੋਏ ਹਨ, ਵਾਹਿਗੁਰੂ ਤੋਂ ਬੇਮੁੱਖ ਹੋਏ ਆ, ਉਹ ਵਿਅਰਥ ਕੰਮਾਂ ਦੇ ਵਿੱਚ ਹੀ ਲੱਗ ਗਏ। ਤੇ ਭਾਈ ਜੇ ਨਾਮ ਨਹੀਂ ਚੇਤੇ ਕਰਨਗੇ ਤਾਂ ਫਿਰ ਅਸਲੀ ਟਿਕਾਣਾ, ਅਸਲੀ ਟਿਕਾ, ਅਸਲੀ ਵਾਹਿਗੁਰੂ ਦੇ ਚਰਨਾਂ ਚ ਨਿਵਾਸ, ਜਿੱਥੇ ਜਾ ਕੇ ਆਉਣਾ ਜਾਣਾ ਮੁੱਕ ਜਾਂਦਾ, ਉਹ ਟਿਕਾਣਾ, ਉਹ ਥਾਂ ਨਹੀਂ ਪ੍ਰਾਪਤ ਹੋਵੇਗੀ।
ਕਬੀਰ ਸੰਗਤ ਕਰੀਏ ਸਾਧ ਕੀ,
ਕਬੀਰ ਸਾਹਿਬ ਕਹਿੰਦੇ ਭਾਈ ਜੇ ਸੰਗਤ ਕਰਨੀ ਹੈ ਸਾਧ ਸ੍ਰੇਸ਼ਟ ਪੁਰਸ਼ਾਂ ਦੀ, ਵਾਹਿਗੁਰੂ ਦੇ ਪਿਆਰਿਆਂ ਦੀ, ਨਾਮ ਜਪਣ ਵਾਲਿਆਂ ਦੀ, ਮਹਾਤਮਾ ਦੀ ਸੰਗਤ ਕਰਿਆ ਕਰੋ।
ਅੰਤ ਕਰੈ ਨਿਰਬਾਹੋ,
ਜਿਹੜੀ ਸੰਗਤ ਅੰਤ ਦੇ ਸਮੇਂ ਤੱਕ ਤੁਹਾਡੇ ਨਾਲ ਨਿਭੇਗੀ, ਭਾਵ ਅੰਤ ਦੇ ਸਮੇਂ ਵੀ ਤੁਹਾਡੀ ਸਹਾਇਤਾ ਕਰੇਗੀ, ਅੰਤ ਦੇ ਸਮੇਂ ਵੀ ਤੁਹਾਨੂੰ ਪਾਪਾਂ ਤੋਂ ਬਚਾਵੇਗੀ, ਜਮਾਂ ਤੋਂ ਬਚਾਵੇਗੀ, ਹੱਥ ਦੇ ਕੇ ਰੱਖੇਗੀ।
ਸਾਖਤ ਸੰਗ ਨਾ ਕੀਜੀਐ।
ਸਾਖਤ ਜਿਹੜੇ ਮਾਇਆ ਦੇ ਉਪਾਸਕ ਹੈ, ਸਾਖਤ ਕਠੋਰ ਚਿੱਤ ਜਿਹੜੇ ਵਨਮੁਖ ਲੋਕ ਹੈ, ਵਾਹਿਗੁਰੂ ਤੋਂ ਬੇਮੁਖ ਹੈ, ਉਹਨਾਂ ਦਾ ਸੰਗ ਨਹੀਂ ਕਦੇ ਵੀ ਕਰਨਾ, ਉਹਨਾਂ ਦੀ ਸੰਗਤ ਵਿੱਚ ਨਹੀਂ ਕਦੇ ਵੀ ਬੈਠਣਾ।
ਜਾਤੇ ਹੋਏ ਬਿਨਾ ਹੋ,
ਜਿਸ ਕਰਕੇ ਬਿਨਾ ਹੋ ਜੀਵਨ ਨਾਸ ਹੋ ਜਾਂਦਾ, ਭਾਵ ਸਾਖਤਾਂ ਦੀ ਸੰਗਤ ਕਰਕੇ ਇੱਥੇ ਵੀ ਜੀਵਨ ਬਰਬਾਦ ਹੋ ਜਾਂਦਾ। ਤੇ ਭਾਈ ਵਾਹਿਗੁਰੂ ਦੀ ਦਰਗਾਹ ਦੇ ਵਿੱਚ ਵੀ ਥਾਂ ਨਹੀਂ ਪ੍ਰਾਪਤ ਹੁੰਦੀ। ਜਮਨ ਮਰਨ 84 ਲੱਖ ਜੂਨਾ ਨਰਕਾਂ ਦੇ ਵਿੱਚ ਹੀ ਜੀਵਨ ਸੜ ਕੇ ਨਾਸ ਹੋ ਜਾਂਦਾ। ਕੋਈ ਰੱਖਿਆ ਕਰਨ ਵਾਲਾ ਨਹੀਂ, ਸਹਾਇਤਾ ਕਰਨ ਵਾਲਾ ਨਹੀਂ। ਇਸ ਕਰਕੇ ਭਾਈ ਪ੍ਰਭੂ ਦੇ ਪਿਆਰਿਆਂ ਦੀ ਸੰਗਤ ਇੱਥੇ ਵੀ ਉਹ ਸਾਥ ਦਿੰਦੇ ਆ, ਇੱਥੇ ਵੀ ਪਾਪਾਂ ਤੋਂ ਹੱਥ ਦੇ ਕੇ ਬਚਾਉਂਦੇ ਆ ਪ੍ਰਭੂ ਦੇ ਪਿਆਰੇ। ਜੇ ਪ੍ਰਭੂ ਦੇ ਪਿਆਰਿਆਂ ਦੀ ਸ੍ਰੇਸ਼ਟ ਪੁਰਸ਼ਾਂ ਦੀ ਸੰਗਤ ਕਰਾਂਗੇ, ਇੱਥੇ ਵੀ ਤੁਹਾਡਾ ਸਾਥ ਤੇ ਪ੍ਰਲੋਕ ਦੇ ਵਿੱਚ ਨਾਨਕ ਕੱਟੜਿਆ ਸੁਕੋੜ ਧੂੜ ਸੱਜਣ ਸੰਤ ਪੱਕਿਆ ਉਹ ਜੀਵਨ ਦੇ ਵਿੱਚ ਨਾ ਹੋਇਆ ਰਾਜਾ ਹੀ ਛੋੜ ਜੋਲੇ ਵੀ ਤੁਹਾਨੂੰ ਪਾਪਾਂ ਤੋਂ ਬਚਾ ਕੇ ਰੱਖਣਗੇ, ਬਾਅਦ ਵਿੱਚ ਵੀ ਨਰਕਾਂ ਵਿੱਚ ਤੁਹਾਡੀ ਸਹਾਇਤਾ, ਤੁਹਾਨੂੰ ਨਰਕਾਂ 'ਚ ਪੈਣ ਤੋਂ, ਤੁਹਾਡਾ ਨਾਸ ਹੋਣ ਤੋਂ ਹੱਥ ਜੇ ਕੇ ਰੱਖਣਗੇ। ਇਸ ਕਰਕੇ ਭਾਈ ਪ੍ਰਭੂ ਦੇ ਪਿਆਰਿਆਂ ਦੀ ਸੰਗਤ ਕਰਿਆ ਕਰੋ।
ਕਬੀਰ ਜਗ ਮਹਿ ਚੇਤਿਓ ਜਾਣਕੈ।
ਕਬੀਰ ਸਾਹਿਬ ਇੱਥੇ ਪਰਮ ਪਵਿੱਤਰ ਉਪਦੇਸ਼ ਦੇ ਰਹੇ ਆ ਕਿ ਇਸ ਸੰਸਾਰ ਦੇ ਵਿੱਚ ਭਾਈ ਉਸ ਵਾਹਿਗੁਰੂ ਪਰਮੇਸ਼ਰ ਨੂੰ ਹਰ ਥਾਂ ਤੇ ਉਹ ਚੇਤਨ ਵਿਆਪਕ ਸਮਝ ਕੇ ਕਿ ਹਰ ਥਾਂ ਤੇ ਉਹ ਵਿਆਪਕ ਹੈ, ਉਸ ਨੂੰ ਭਾਈ ਚੇਤੇ ਯਾਦ ਕਰਿਆ ਕਰੋ।
ਜਗ ਮਹਿ ਰਹਿਓ ਸਮਾਏ।
ਉਹ ਇਸ ਸੰਸਾਰ ਦੇ ਵਿੱਚ ਵੀ ਸਮਾਇਆ ਹੋਇਆ ਵਿਆਪਕ ਹੋ ਕੇ ਵਰਤਦਾ, ਉਹ ਕੋਈ ਦੂਰ ਨਹੀਂ ਬੈਠਾ, ਪਰੇ ਨਹੀਂ ਗਿਆ ਹੋਇਆ। ਇਸ ਕਰਕੇ ਜਗ ਦੇ ਵਿੱਚ ਰਹਿੰਦੇ ਆ ਭਾਈ ਇਹ ਗੱਲ ਚੇਤੇ ਰੱਖੋ ਕਿ ਵਾਹਿਗੁਰੂ ਪਰਮੇਸ਼ਰ ਹਰ ਥਾਂ ਤੇ ਹੀ ਜਗੇ ਜਗੇ ਦੇ ਵਿੱਚ ਵੀ ਜਤਨ ਜਤਨ ਦਿਸਾ ਵਿਸਾ ਹੋਏ ਫੈਲੇ ਉਹ ਲਰਾਗ ਹਰ ਥਾਂ ਤੇ ਉਹਦਾ ਪ੍ਰਤਾਪ ਵਰਤ ਰਿਹਾ ਹੈ। ਜਿਹਨਾਂ ਨੇ ਐਸੇ ਹਰੀ ਪਰਮੇਸ਼ਰ ਵਾਹਿਗੁਰੂ ਦਾ ਨਾਮ ਨਹੀਂ ਚੇਤੇ ਕੀਤਾ, ਚੇਤੇ ਨਾਮ ਯਾਦ ਕਰਨ ਦਾ ਪਾ ਭੁੱਲੇਗਾ ਕਦੇ ਵਾਸਤੇ ਵੀ। ਸਿਮਰਨ ਕਹਿੰਦੇ ਯਾਦ ਨੂੰ, ਜਾਪ ਕਹਿੰਦੇ ਰਸਨਾ ਨਾਲ, ਰਸਨਾ ਨਾਲ ਮੂਲ ਮੰਤਰ ਦਾ ਜਾਪ ਕਰਨਾ, ਰਸਨਾ ਨਾਲ ਵਾਹਿਗੁਰੂ ਮੰਤਰ ਦਾ ਜਾਪ ਕਰਨਾ, ਗੁਰਬਾਣੀ ਦਾ ਅਭਿਆਸ ਕਰਨਾ, ਸਿਮਰਨ ਸੁਰਤ ਨਾਲ ਭਾਈ ਸਿਮਰਨ ਜਦੋਂ ਵਾਹਿਗੁਰੂ ਦੀ ਯਾਦ ਨਾ ਭੁੱਲੇ। ਇਸ ਕਰਕੇ ਕਬੀਰ ਸਾਹਿਬ ਕਹਿੰਦੇ ਭਾਈ ਜਗ ਦੇ ਵਿੱਚ ਉਸ ਵਾਹਿਗੁਰੂ ਦੇ ਨਾਮ ਨੂੰ ਜਿਹਨਾਂ ਨੇ ਚੇਤੇ ਯਾਦ ਨਹੀਂ ਕੀਤਾ ਹੈ।
ਜਨਮੇ ਆਏ,
ਉਹ ਸੰਸਾਰ ਵਿੱਚ ਜਨਮ ਲੈ ਕੇ ਤਾਂ ਆਏ ਆ, ਪਰ ਉਹਨਾਂ ਦਾ ਜਨਮ ਲੈ ਕੇ ਆਉਣਾ ਵੀ ਵਿਅਰਥ ਹੈ, ਨਿਸ਼ਫਲ ਹੈ। ਉਹਨਾਂ ਨੇ ਮਨੁੱਖਾ ਜੀਵਨ ਆਪਣਾ ਸਫਲ ਨਹੀਂ ਕੀਤਾ। ਜਿਨੀ ਐਸਾ ਹਰ ਨਾਮ ਨਾ ਚਿੰਤਿਓ ਸੇ ਕਾਹੇ ਜਗਾਏ ਰਾਮ ਰਾਜੇ। ਧੰਨ ਗੁਰੂ ਰਾਮਦਾਸ ਸਾਹਿਬ ਜੀ ਫਰਮਾਨ ਕਰਦੇ, ਜਿਹਨਾਂ ਨੇ ਵਾਹਿਗੁਰੂ ਦਾ ਨਾਮ ਨਹੀਂ ਚੇਤੇ ਕਰਨਾ ਸੀ, ਉਹਦੀ ਭਗਤੀ ਨਹੀਂ ਕਰਨੀ ਸੀ, ਬੰਦਗੀ ਨਹੀਂ ਕਰਨੀ ਸੀ, ਉਹ ਕਾਹਤੋਂ ਆਏ ਇਸ ਸੰਸਾਰ ਦੇ ਵਿੱਚ? ਉਹਨਾਂ ਦੇ ਆਉਣ ਦੀ ਕੀ ਲੋੜ ਪੈ ਗਈ? ਕੀ ਥੁੜ ਸੀ ਉਹਨਾਂ ਤੋਂ ਬਿਨਾਂ? ਐਸੇ ਮਨੁੱਖ ਆਉਣੇ ਨਹੀਂ ਚਾਹੀਦੇ ਸਨ। ਇਸੇ ਪ੍ਰਕਾਰ ਕਬੀਰ ਸਾਹਿਬ ਜੀ ਫਰਮਾਨ ਕਰਦੇ ਹੈ,
ਕਬੀਰ ਜਗ ਮਹਿ ਚੇਤਿਓ ਜਾਣਕੈ।
ਜਿਹਨਾਂ ਨੇ ਭਾਈ ਇਸ ਜਗ ਨੂੰ ਇਹੋ ਵਿਸ ਸੰਸਾਰ ਨੂੰ ਦੇਖਦੇ ਇਹੋ ਹਰਕਾ ਰੂਪ ਹੈ। ਇਸ ਜਗ ਵਿੱਚ ਉਸ ਵਾਹਿਗੁਰੂ ਪਰਮੇਸ਼ਰ ਨੂੰ ਵਿਆਪਕ ਸਮਝ ਕੇ ਕਿ ਇਹ ਸਾਰਾ ਸੰਸਾਰ ਉਸੇ ਦਾ ਰੂਪ ਹੈ, ਐਸੇ ਵਾਹਿਗੁਰੂ ਪਰਮੇਸ਼ਰ ਨੂੰ ਚੇਤੇ ਕੀਤਾ ਹੈ, ਯਾਦ ਕੀਤਾ ਇਹ ਜਿੰਨਾ ਵੀ ਸੰਸਾਰ ਹੈ।
ਜਗ ਮਹਿ ਰਹਿਓ ਸਮਾਏ।
ਇਹ ਜਿਹੜਾ ਸੰਸਾਰ ਹੈ ਬ੍ਰਹਮ ਦਾ ਰੂਪ ਹੈ। ਇਸੇ ਤਰ੍ਹਾਂ ਭਾਈ ਉਹ ਵਾਹਿਗੁਰੂ ਦੇ ਵਿੱਚ ਹੀ ਸਮਾਏ ਮਿਲੇ ਰਹਿੰਦੇ, ਆਪਣੀ ਸੁਰਤ ਜੋੜ ਕੇ ਅਭਿਆਸ ਕਰਦੇ ਹੈ, ਸੰਸਾਰ ਨੂੰ ਵੀ ਪਰਮੇਸ਼ਰ ਦਾ ਰੂਪ ਜਾਣ ਕੇ ਸੰਸਾਰ ਵਿੱਚ ਰਹਿੰਦੇ ਹੋਏ ਵੀ ਵਾਹਿਗੁਰੂ ਪਰਮੇਸ਼ਰ ਦੇ ਨਾਮ ਨਾਲ ਜੁੜੇ ਰਹਿੰਦੇ ਹੈ। ਉਹ ਵਾਹਿਗੁਰੂ ਇੱਥੇ ਵੀ ਸਮਾਇਆ ਹੋਇਆ ਚੇਤਨ ਸਰੂਪ ਜੋ ਬ੍ਰਹਮ ਹੈ, ਵਿਆਪਕ ਰੂਪ।
ਜਿਨ ਹਰ ਕਾ ਨਾਮ ਨਾ ਚੇਤੇ,
ਉਹਨਾਂ ਨੇ ਭਾਈ ਐਸੇ ਹਰੀ ਪਰਮੇਸ਼ਰ ਵਾਹਿਗੁਰੂ ਦੇ ਨਾਮ ਨੂੰ ਚੇਤੇ ਕੀਤਾ ਸੰਸਾਰ ਦੇ ਵਿੱਚ ਰਹਿੰਦਿਆਂ ਹੋਇਆ
ਜਨਮੇ ਆਏ
ਉਹ ਜਿਹੜੇ ਜਨਮ ਲੈ ਕੇ ਆਏ ਹੈ ਨਾ ਉਹਨਾਂ ਦਾ ਜਨਮ ਵਿਅਰਥਾ ਨਹੀਂ ਫਿਰ ਜਾਏਗਾ ਨਿਸਫਲ ਨਹੀਂ ਜਾਏਗਾ ਜਿਹੜੇ ਭਾਈ ਹਰੀ ਦੇ ਨਾਮ ਨੂੰ ਚੇਤੇ ਕਰਨਗੇ ਉਹਨੂੰ ਯਾਦ ਕਰਨਗੇ ਇਹ ਫਲ ਦੱਸਿਆ ਜਿਹੜੇ ਨਹੀਂ ਭਾਈ ਜਪਦੇ ਉਹਨਾਂ ਦਾ ਜੀਵਨ ਨਿਸਫਲ ਚਲਿਆ ਜਾਏਗਾ ਤੇ ਜਿਹਨਾਂ ਨੇ ਹਰੀ ਦੇ ਨਾਮ ਨੂੰ ਯਾਦ ਕੀਤਾ ਦੁਨੀਆਂ ਦੇ ਪਦਾਰਥਾਂ ਨੂੰ ਨਹੀਂ ਚਿੱਤ ਵਿੱਚ ਲਿਆਉਣਾ ਕੀਤਾ ਉਹਨਾਂ ਦਾ ਜਨਮ ਜਿਹੜਾ ਆਇਆ ਦਾ ਵਿਅਰਥਾ ਨਹੀਂ ਇੱਥੋਂ ਜਾਏਗਾ ਸੰਸਾਰ ਭੋਜਨ ਤੋਂ
ਕਬੀਰ ਆਸਾ ਕਰੀਏ ਰਾਮ ਕੀ
ਕੋਈ ਮਨੁੱਖ ਕਿਸੇ ਹੋਰ ਤੇ ਆਸਾ ਕਿਸੇ ਮਨੁੱਖ ਤੇ ਟੇਕ ਲਾਈ ਬੈਠਾ ਸੀ ਕਬੀਰ ਸਾਹਿਬ ਨੂੰ ਕਹਿੰਦਾ ਕਬੀਰ ਸਾਹਿਬ ਮੇਰਾ ਫਲਾਣੇ ਬੰਦੇ ਨੇ ਕੰਮ ਸਵਾਰ ਦੇਣਾ ਮੈਨੂੰ ਉਹਦੇ ਤੇ ਬੜੀ ਵੱਡੀ ਆਸ ਹੈ ਤਾਂ ਕਬੀਰ ਸਾਹਿਬ ਜੀ ਨੂੰ ਵੈਰਾਗਮਈ ਉਪਦੇਸ਼ ਦਿੰਦੇ ਆ ਕਬੀਰ ਸਾਹਿਬ ਕਹਿੰਦੇ ਆ ਕਬੀਰ ਆਸਾ ਕਰੀਏ ਰਾਮ ਕੀ ਭਾਈ ਉਹ ਜਿਹੜਾ ਰਵਿਆ ਹੋਇਆ ਰਾਮ ਵਾਹਿਗੁਰੂ ਪਰਮੇਸ਼ਰ ਹੈ ਆਸ ਤਾਂ ਉਹਦੇ ਦਰ ਤੇ ਹੀ ਕਰਨੀ ਚਾਹੀਦੀ ਹੈ ਉਸੇ ਦੇ ਦਰ ਤੇ ਭਾਈ ਆਸ ਰੱਖਣੀ ਚਾਹੀਦੀ ਹੈ ਦੁਨੀਆਂ ਦੇ ਉੱਤੇ ਆਸਾ ਰੱਖਣ ਦਾ ਕੋਈ ਲਾਭ ਨਹੀਂ ਹੋਏਗਾ ਆਸ ਰੱਖਣ ਦੇ ਨਾਲ ਟੇਕ ਰੱਖਣ ਦੇ ਨਾਲ ਭਰੋਸਾ ਰੱਖਣ ਦੇ ਨਾਲ ਮੇਰਾ ਕੰਮ ਸਵਾਰ ਦੇਗਾ ਸਵਾਰ ਦੇਗਾ ਮਨ ਕਹਿੰਦੇ ਉੱਥੋਂ ਤਾਂ ਨਿਸ਼ਫਲਤਾ ਹੀ ਪੱਲੇ ਪੈਣੀ ਹੈ ਜੇ ਕਿਸੇ ਦੇ ਮਨ ਚ ਆ ਗਿਆ ਕਰ ਦੂੰਗਾ ਕੰਮ ਨਹੀਂ ਕੀਤਾ ਤਾਂ ਉਹਨੇ ਜਵਾਬ ਵੀ ਦੇ ਦੇਣਾ ਇਸ ਕਰਕੇ ਕਬੀਰ ਸਾਹਿਬ ਕਹਿੰਦੇ ਆਸ ਤਾਂ ਭਾਈ ਪਰਮੇਸ਼ਰ ਤੇ ਰੱਖਣੀ ਚਾਹੀਦੀ ਹੈ ਹੋਰਾਂ ਦੇ ਉੱਤੇ ਆਸ ਰੱਖਣ ਨਾਲ ਜੀਵ ਨਿਰਾਸ਼ ਹੀ ਜਾਂਦਾ ਨਿਰਾਸ਼ਾ ਹੀ ਪੱਲੇ ਪੈਂਦੀ ਹੈ
ਨਰਕ ਪਰੇ ਤੇ ਮਨ
ਔਰ ਕਬੀਰ ਸਾਹਿਬ ਕਹਿੰਦੇ ਉਹ ਮਨੁੱਖ ਨਰਕਾਂ ਦੇ ਵਿੱਚ ਮਨ ਹੀ ਦਾ ਅਰਥ ਮਨੁੱਖ ਲੱਗੇਗਾ ਪਾਸ਼ੀ ਦੀ ਬੋਲੀ ਹੈ ਮਨ ਹੀ ਮਨੁੱਖ ਨੂੰ ਕਿਹਾ ਗਿਆ ਇਸ ਕਰਕੇ ਕਹਿੰਦੇ ਆ ਕਬੀਰ ਸਾਹਿਬ ਕਹਿੰਦੇ ਉਹ ਮਨੁੱਖ ਨਰਕਾਂ ਦੇ ਵਿੱਚ ਪੈਣਗੇ ਜਿਹਨਾਂ ਨੇ ਪਰਮੇਸ਼ਰ ਤੋਂ ਆਸ ਛੱਡ ਕੇ ਹੋਰਾਂ ਦੀ ਉਪਾਸ਼ਨਾ ਵਿੱਚ ਮਨ ਜੋੜਿਆ ਭੈਰੋਂ ਭੂਤ ਸ਼ੀਤਲਾ ਧਾਵੈ ਹਰ ਬਾਹ ਨੂੰ ਉਛਾਰ ਉਡਾਵੈ ਜਿਹੜੇ ਪਰਮੇਸ਼ਰ ਦੀ ਆਸ ਛੱਡ ਕੇ ਹੋਰਾਂ ਦੀ ਪੂਜਾ ਕਰਦੇ ਆ ਹੋਰਾਂ ਦੀ ਉਪਾਸ਼ਨਾ ਕਰਦੇ ਆ ਭਾਈ ਉਹ ਮਨੁੱਖ ਤਾਂ ਜੇ ਪਰਮੇਸ਼ਰ ਦੇ ਨਾਲ ਨਹੀਂ ਜੋੜਨਗੇ ਉਹ ਨਰਕਾਂ ਦੇ ਵਿੱਚ ਪੈਣਗੇ
ਉਦਾਸ
ਹਰੀ ਦੇ ਨਾਮ ਵੱਲੋਂ ਉਸ ਵਾਹਿਗੁਰੂ ਜਿਹੜਾ ਰਾਮ ਹੈ ਉਹਦੇ ਨਾਮ ਵੱਲੋਂ ਉਦਾਸ ਹੈ ਭਾਵ ਉਹਦਾ ਨਾਮ ਨਹੀਂ ਜਪਦੇ ਉਸ ਵਾਹਿਗੁਰੂ ਦੇ ਨਾਮ ਜਪਣ ਵੱਲੋਂ ਬੇਰੁਖਾਂ ਨੂੰ ਜਿਹਨਾਂ ਦਾ ਧਿਆਨ ਨਹੀਂ ਇਸੇ ਪ੍ਰਕਾਰ ਕਬੀਰ ਸਾਹਿਬ ਫਰਮਾਉਂਦੇ ਹੈ
ਕਬੀਰ ਆਸਾ ਕਰੀਏ ਰਾਮ ਕੀ
ਇਸੇ ਤਰ੍ਹਾਂ ਰਵੇ ਹੋਏ ਪਰਮੇਸ਼ਰ ਦੇ ਉੱਤੇ ਆਸ ਟੇਕ ਜਿਹਨਾਂ ਨੇ ਲਾਉਣਾ ਕੀਤੀ ਹੈ ਉਹਦੇ ਚਰਨਾਂ ਨਾਲ ਮਨ ਜੋੜਿਆ ਉਸੇ ਦੇ ਚਰਨਾਂ ਤੇ ਆਸ ਰੱਖੀ ਹੋਈ ਹੈ
ਆਸ ਨਿਰਾਸ
ਉਹ ਭਾਈ ਅਗਲਾ ਹੋਰਾਂ ਦੇ ਉੱਤੇ ਆਸ ਨਹੀਂ ਰੱਖਦੇ ਹੋਰਾਂ ਵੱਲੋਂ ਉਹਨਾਂ ਦਾ ਮਨ ਉਪਰਾਮ ਰਹਿੰਦਾ ਬਸ ਵਾਹਿਗੁਰੂ ਨੂੰ ਵੀ ਆਪਣਾ ਸਭ ਕੁਝ ਸਮਝਦੇ ਪਰਮੇਸ਼ਰ ਨੂੰ ਵੀ ਆਪਣਾ ਰੂਪ ਆਪਣਾ ਮਾਲਕ ਆਪਣਾ ਸਭ ਕੁਝ ਸਮਝਦੇ ਹੈ ਔਰ ਉਹਨਾਂ ਵੱਲੋਂ ਉਹਨਾਂ ਦਾ ਮਨ ਨਿਰਲੇਪ ਹੋ ਜਾਂਦਾ ਉਹਨਾਂ ਦੇ ਮਨ ਵਿੱਚ ਐਸੀ ਵਿਚਾਰ ਆਉਂਦੀ ਨਹੀਂ ਜਿਹਨਾਂ ਦੀ ਰਾਮ ਦੇ ਉੱਤੇ ਆਸ ਹੈ ਵਾਹਿਗੁਰੂ ਤੇ ਆਸ ਹੈ ਐਸਾ ਮਨ ਦੂਜਿਆਂ ਤੋਂ ਉਹਨਾਂ ਦਾ ਨਿਰਲੇਪ ਹੋ ਗਿਆ ਹੈ
ਨਰਕ ਪਰੇ ਤੇ ਮਨ
ਉਹ ਮਨੁੱਖ ਗੁਰਮੁਖ ਨਰਕਾਂ ਤੋਂ ਪਰੇ ਨਰਕ ਪਰੇ ਤੇ ਉਹ ਜਿਹੜੇ ਮਨੁੱਖ ਹੈ ਉਹ ਭਾਈ ਨਰਕਾਂ ਤੋਂ ਪਰੇ ਰਹਿ ਜਾਂਦੇ ਨਰਕਾਂ ਦੇ ਵਿੱਚ ਨਹੀਂ ਪੈਂਦੇ ਕਬੀਰ ਸਾਹਿਬ ਜੀ ਕਹਿੰਦੇ
ਜੋ ਹਰ ਨਾਮ ਉਦਾਸ
ਜੋ ਹਰੀ ਦਾ ਨਾਮ ਦੂਸਰੀ ਤਰਫ ਤੋਂ ਨਿਰਲੇਪ ਰਹਿ ਕੇ ਉਹਦੇ ਨਾਲ ਚਿੱਤ ਜਿਹਨਾਂ ਨੇ ਜੋੜਿਆ ਐਸੀ ਉਹਨਾਂ ਤੇ ਵਾਹਿਗੁਰੂ ਹਰੀ ਨੇ ਕਿਰਪਾ ਕੀਤੀ ਹੈ ਨਾਮ ਦੀ ਦਾਤ ਦੇ ਕੇ ਔਰ ਇਸੇ ਤਰ੍ਹਾਂ ਜਿਹਨਾਂ ਦੇ ਹਿਰਦੇ ਭਾਈ ਨਾਮ ਹੈ ਵਾਹਿਗੁਰੂ ਦਾ ਉਹ ਜਿਹੜੇ ਪੁਰਸ਼ ਹੈ ਉਹ ਭਾਈ ਹਮੇਸ਼ਾ ਵਾਸਤੇ ਸੰਸਾਰ ਵੱਲੋਂ ਨਿਰਲੇਪ ਸੰਸਾਰ ਵੱਲੋਂ ਉਦਾਸ ਰਹਿ ਕਰਕੇ ਵਾਹਿਗੁਰੂ ਦੇ ਚਰਨਾਂ ਵਿੱਚ ਮਨ ਨੂੰ ਜੋੜ ਕੇ ਰੱਖਦੇ ਆ ਇਸ ਕਰਕੇ ਉਹ ਨਰਕਾਂ ਦੇ ਵਿੱਚ ਨਹੀਂ ਪਏ ਜਾਣਗੇ ਔਰ ਉਹ ਮਾਨੇ ਹੀ ਉਹਨਾਂ ਦੀ ਨਰਕਾਂ ਦਾ ਜੋ ਮਾਲਕ ਧਰਮ ਰਾਜ ਹੈ ਉਹ ਵੀ ਉਹਨਾਂ ਦੀ ਪੂਜਾ ਕਰਦਾ ਪ੍ਰਭੂ ਦੇ ਪਿਆਰਿਆਂ ਦੀ ਜੇ ਸਾਧੂ ਗੋਬਿੰਦ ਭਜਨ ਕੀਰਤਨ ਨਾਮ ਗੁਨੀਤ ਰਾਹੋ ਨਾਥ ਮੈਂ ਛੁਟੈ ਨਿਤ ਨਾ ਜਾਈਓ ਦੂਰ। ਦੁਨੀਆਂ ਚ ਵੀ ਉਹਨਾਂ ਦੀ ਮਾਂ ਦਾ ਹੀ ਪੂਜਾ ਸਨਮਾਨ ਸਤਿਕਾਰ, ਉੱਥੇ ਵੀ ਉਹਨਾਂ ਦਾ ਸਨਮਾਨ, ਸਾਰੀਆਂ ਥਾਵਾਂ ਤੇ ਉਹਨਾਂ ਦਾ ਸਤਿਕਾਰ ਹੁੰਦਾ ਹੈ ਜਿਹੜੇ ਸੰਸਾਰ ਵੱਲੋਂ ਉਦਾਸ ਹੋ ਕੇ ਵਾਹਿਗੁਰੂ ਨਾਲ ਜੁੜੇ ਹੈ।
ਕਬੀਰ ਸਿੱਖ ਸਾਖਾ ਬਹੁਤੇ ਕੀਏ।
ਕੋਈ ਮਨੁੱਖ, ਕੋਈ ਪਖੰਡੀ ਵਿਅਕਤੀ ਸਾਧੂ ਦੇ ਲਿਬਾਸ ਵਾਲਾ, ਉਹਦੇ ਬਣੇ ਆਪਣੇ ਸਿੱਖ ਚੇਲੇ ਅੱਗੇ ਚੇਲਿਆਂ ਦੇ ਚੇਲੇ, ਕਹਿੰਦਾ ਜੀ ਆਹ ਮੇਰਾ ਚੇਲਾ, ਆਹ ਮੇਰਾ ਪੋਤਾ ਚੇਲਾ, ਆਹ ਮੇਰਾ ਭਤੀਜਾ ਚੇਲਾ, ਅੱਗੇ ਤੋਂ ਅੱਗੇ ਆਪਣੇ ਚੇਲੇ ਬਣਾਉਣੇ। ਉਹ ਕਹਿੰਦੇ ਕੋਈ ਬਹੁਤੇ ਆਪਣੇ ਸੇਵਕ ਤੇ ਅੱਗੇ ਉਹਨਾਂ ਦੀਆਂ ਸ਼ਾਖਾਵਾਂ ਬਣਾਈਆਂ ਹੁੰਦੀਆਂ, ਜਿਵੇਂ ਬਿਰਛ ਦੀਆਂ ਸਾਖਾਂ ਹੁੰਦੀਆਂ, ਟਹਿਣੀਆਂ ਹੁੰਦੀਆਂ। ਕਿਉਂ ਅੱਗੇ ਤੋਂ ਅੱਗੇ ਉਹਨੇ ਬਹੁਤ ਪ੍ਰਵਿਰਤੀ ਦੇ ਵਿੱਚ ਪੈ ਕਰਕੇ ਬਹੁਤ ਦੁਨੀਆਂ ਨੂੰ ਮਗਰ ਲਾਇਆ ਹੋਇਆ ਸੀ।
ਮੀਰ
ਸਾਹਿਬ ਕਹਿੰਦੇ ਉਹਨੇ ਕੇਸੋ ਵਾਹਿਗੁਰੂ ਪਰਮੇਸ਼ਰ ਮਾਲਕ ਵਾਹਿਗੁਰੂ ਆਪ ਅਕਾਲ ਪੁਰਖ ਹੈ, ਜਿਹਨੂੰ ਕੇਸਵ ਵੀ ਕਿਹਾ ਜਾਂਦਾ। ਕਹਿੰਦੇ ਸਿੱਖ ਸਾਖਾ ਬਹੁਤੇ ਕੀਏ, ਬਹੁਤੇ ਚੇਲੇ ਵੀ ਬਣਾ ਲਏ, ਅੱਗੇ ਉਹਨਾਂ ਦੇ ਚੇਲੇ ਹੋਰ ਵੀ ਬਣਾ ਲਏ। ਇਸੇ ਤਰ੍ਹਾਂ ਆਪਣੇ ਸਖਾ ਪਿਆਰੇ ਸਮਝ ਕੇ ਕਿਹਾ ਮੇਰਾ ਚੇਲਾ ਬੜਾ ਪਿਆਰਾ, ਐਸੇ ਬਹੁਤ ਬਣਾ ਲਏ। ਪਰ ਵਾਹਿਗੁਰੂ ਨੂੰ ਪਰਮੇਸ਼ਰ ਨੂੰ ਆਪਣਾ ਮਿੱਤਰ ਨਹੀਂ ਬਣਾਇਆ, ਉਹਦੇ ਨਾਲ ਨਹੀਂ ਜੁੜਿਆ, ਉਹਨੂੰ ਨਹੀਂ ਆਪਣਾ ਸਾਥੀ ਬਣਾਇਆ। ਚੱਲਿਆ ਤਾਂ ਅਸੀਂ ਕਹਿੰਦੇ ਵਾਹਿਗੁਰੂ ਨੂੰ ਮਿਲਣ ਵਾਸਤੇ, ਇਹ ਫਕੀਰੀ ਬਾਣਾ ਧਾਰਿਆ ਸੀ, ਵਾਹਿਗੁਰੂ ਨੂੰ ਮਿਲਾਂਗੇ, ਪਰਮੇਸ਼ਰ ਦੀ ਬੰਦਗੀ ਕਰਾਂਗੇ। ਸਾਧੂ ਬਣੇ ਆ, ਘਰ ਛੱਡਿਆ ਸੀ, ਗ੍ਰਿਸਥ ਛੱਡਿਆ ਸੀ, ਪਹਿਲੇ ਘਰ ਬਾਰ ਛੱਡ ਕੇ, ਗ੍ਰਿਸਥ ਛੱਡ ਕੇ ਚੱਲਿਆ ਸੀ ਰੱਬ ਦੇ ਮਾਰਗ ਤੇ ਵਾਹਿਗੁਰੂ ਨੂੰ ਮਿਲਣ ਵਾਸਤੇ। ਪਰ ਕੀ ਹਾਲਤ ਹੋ ਗਈ, ਇੱਕ ਪਰਿਵਾਰ ਛੱਡ ਕੇ ਸੈਂਕੜੇ ਚੇਲੇ ਚੇਲੀਆਂ ਬਣਾ ਲਈਆਂ। ਕਿਉਂ ਕਹਿੰਦੇ ਚੱਲਿਆ ਤਾਂ ਵਾਹਿਗੁਰੂ ਨੂੰ ਮਿਲਣ ਵਾਸਤੇ ਤੁਰਿਆ ਸੀ ਉਸ ਮਾਰਗ ਦੇ ਉੱਤੇ ਭਗਤੀ ਦੇ, ਸੰਸਾਰ ਵਿੱਚ ਹੀ ਫਿਰ ਦੁਬਾਰਾ ਫਸ ਗਿਆ। ਕਹਿੰਦਾ ਸੰਸਾਰ ਛੱਡਣਾ ਸੀ, ਉਲਟਾ ਫਿਰ ਸੰਸਾਰ ਦੇ ਚੱਕਰਾਂ ਵਿੱਚ ਹੀ ਫਸ ਕੇ ਰਹਿ ਗਿਆ। ਕਿਉਂ ਭਾਈ, ਜਿਹੜੇ ਐਸੇ ਲੋਕ ਹੈ ਜਿਹਨਾਂ ਨੇ ਵਾਹਿਗੁਰੂ ਨੂੰ ਆਪਣਾ ਮਿੱਤਰ ਨਹੀਂ ਬਣਾਇਆ ਲੋਕ ਪ੍ਰਲੋਕ ਦਾ, ਉਹ ਇੱਥੇ ਵੀ ਅਟਕ ਜਾਂਦੇ, ਅੱਗੇ ਵੀ ਨਰਕਾਂ ਵਿੱਚ ਹੀ ਉਹ ਅਟਕੇ ਰਹਿੰਦੇ, ਫਸੇ ਰਹਿੰਦੇ ਹੈ।
ਕਬੀਰ ਕਾਰਨ ਵਪਰਾ ਕਿਆ ਕਰੇ।
ਕਬੀਰ ਸਾਹਿਬ ਜੀ ਕਹਿੰਦੇ ਕਾਰਨ ਜੀਵ ਵਪਰਾ ਵਿਚਾਰਾ ਕੀ ਕਰ ਸਕਦਾ ਹੈ,
ਜੋ ਰਾਮ ਨਾ ਕਰੇ ਸਹਾਈ।
ਵਾਹਿਗੁਰੂ ਪਰਮੇਸ਼ਰ ਦੀ ਸਹਾਈ ਹੋ ਕੇ ਸਹਾਇਤਾ ਨਾ ਕਰੇ। ਜਿਹੜੀ ਜਿਹੜੀ ਡਾਲੀ ਦੇ ਉੱਤੇ ਆਪਣੇ ਪਾਗ ਪੈਰ ਧਰਦਾ ਹੈ,
ਸੋਈ ਮੁੜ ਮੁੜ ਜਾਏ,
ਉਹੀ ਮੁੜ ਮੁੜ ਕੇ ਭਾਗ ਮੁਰਝਾ ਮੁਰਝਾ ਕੇ ਮੁੜ ਮੁੜ ਕੇ ਸਹਿਜ ਸਮਝੀ ਉਹ ਟੁੱਟੀ ਜਾਂਦੀਆਂ ਹਨ। ਕਾਰਨ ਦਾ ਅਰਥ ਇੱਥੇ ਜੀਵ ਵੀ ਹੈ, ਕਾਰਨ ਦਾ ਅਰਥ ਇਹ ਵੀ ਹੈ, ਸਹਿਜ ਸਮਝੀ ਕਾਰਨ ਔਰ ਕਾਰਜ ਦੋਨਾਂ ਦਾ ਅਭੇਦ ਬਣਿਆ ਹੋਇਆ ਹੁੰਦਾ। ਕੋਈ ਕਾਰਜ ਹੈ ਪਹਿਲਾਂ ਉਸ ਤੋਂ ਦਾ ਕਾਰਨ ਬਣਦਾ, ਜਿਵੇਂ ਆਪਾਂ ਕਹਿ ਲਓ ਵੀ ਮਕਾਨ ਬਣਾਉਣਾ, ਮਕਾਨ ਬਣਾਉਣ ਤੋਂ ਪਹਿਲਾਂ ਉਹਦਾ ਨਕਸ਼ਾ ਬਣਾਈਏ, ਨਕਸ਼ੇ ਤੋਂ ਵੀ ਪਹਿਲਾਂ ਸਾਰੀ ਵਿਚਾਰ ਵੀ ਇਸ ਤਰ੍ਹਾਂ ਦਾ ਮਕਾਨ, ਇਸ ਤਰ੍ਹਾਂ ਦੀ ਤਿਆਰੀ ਕਰਨੀ ਹੈ, ਫਿਰ ਨਕਸ਼ਾ ਬਣਦਾ, ਉਹਨੂੰ ਕਾਰਨ ਕਹਿੰਦੇ ਹੈ। ਫਿਰ ਜਦੋਂ ਕਾਰਜ ਬਣ ਜਾਂਦਾ, ਇਸੇ ਤਰ੍ਹਾਂ ਕਹਿੰਦੇ ਸੰਸਾਰ ਦੇ ਅੰਦਰ ਕੋਈ ਕਾਰਨ ਬਣਾਉਂਦਾ, ਕੋਈ ਕਾਰਜ ਕਹਿੰਦੇ ਇਹ ਵਪਰਾ ਜੀਵ, ਜਿੰਨੇ ਮਰਜ਼ੀ ਵੱਡੇ ਵੱਡੇ ਖਿਆਲ ਮਨ ਵਿੱਚ ਲਈ ਜਾਵੇ ਵੀ ਮੈਂ ਆਹ ਕਰ ਲਾਂਗਾ, ਆਹ ਕਰ ਲਾਂਗਾ, ਆਹ ਵੱਡੇ ਵੱਡੇ ਹਵਾਈ ਕਿਲੇ ਬਣਾ ਲੈਣੇ ਗੱਲਾਂ ਨਾਲ ਹੀ, ਜਾਂ ਇਸ ਤਰ੍ਹਾਂ ਕਹਿੰਦੇ। ਪਰ ਜੇ ਰਾਮ ਵਾਹਿਗੁਰੂ ਸਹਾਇਤਾ ਨਾ ਕਰੇ ਨਾ, ਕਾਰਨ ਵਿੱਚ ਹੀ ਰਹਿ ਜਾਂਦੇ ਹੈ। ਕਹਿ ਰਹੇ ਬੰਦੇ ਸਿਆਣੇ ਪੁਰਸ਼ ਵੀ ਅੱਗ ਦਿੰਦੇ ਮਨਸੂਬੇ, ਉਹਦੀ ਸੋਚ ਧਰੀ ਧਰਾਈ ਰਹਿ ਗਈ, ਵਿੱਚ ਹੀ ਰਹਿ ਜਾਂਦਾ ਜੇ ਵਾਹਿਗੁਰੂ ਨਾਮ ਸਹਾਇਤਾ ਨਾ ਕਰੇ। ਜਿਹੜੇ ਡਾਲੀ ਪੱਗ ਧਰੋ, ਜਿਹੜੇ ਜਿਹੜੇ ਮਾਰਗ ਦੇ ਉੱਤੇ ਭਾਵ ਸਫਲਤਾ ਦੇ ਮਾਰਗ ਤੇ ਚੱਲਦਾ, ਤਾਂ ਆਪਣੋ ਸਾਧ ਸੰਗਤ ਦੀ ਸਫਲਤਾ ਨਿਮੜਦੀ, ਨਿਰਾਸ਼ਾ ਹੀ ਪੱਲੇ ਪੈਂਦੀ ਹੈ। ਸੋਈ ਮੁੜ ਮੁੜ ਜਾਏ, ਮੁੜ ਮੁੜ ਕੇ ਫਿਰ ਉੱਥੋਂ ਮੁੜ ਕੇ ਮੂੰਹ ਦੀ ਖਾਣੀਓ ਪੈਂਦੀ ਹੈ। ਰਾਮ ਉਹਨਾਂ ਦੀ ਉਹ ਸਹਾਇਤਾ ਕਰਦਾ, ਵਾਹਿਗੁਰੂ ਜਿਹੜੇ ਉਹਦੇ ਨਾਲ ਜੁੜਦੇ ਹੈ। ਵਿੱਚ ਕਰਤਾ ਪੁਰਖ ਲੋਆ ਵਾਲ ਦਾ ਮਿਲਾ ਹੋਆ, ਕੀਤਾ ਲੋਕੀ ਕੰਮ ਸੁਹਰ ਪੈ ਆਖੀ ਹੈ, ਕਾਰਜ ਦੇ ਸਵਾਲ ਸਭ ਕੁਝ ਸੱਚ ਸਾਖੀ ਹੈ। ਜਿਹਨਾਂ ਕਾਰਜਾਂ ਵਿੱਚ ਗੁਰੂ ਦੀ ਸਹਾਇਤਾ ਹੁੰਦੀ ਹੈ, ਗੁਰੂ ਸਾਹਿਬ ਅੱਗੇ ਬੇਨਤੀ ਕੀਤੀ ਜਾਂਦੀ ਹੈ, ਉਹ ਕਾਰਜ ਭਾਈ ਫਿਰ ਨੇਪਰੇ ਚੜ੍ਹਦੇ ਨੇ ਤਾਂ ਨਿੱਚੇ ਧਰੇ ਧਰਾਏ ਰਹਿ ਜਾਂਦੇ ਹੈ। ਇਸੇ ਤਰ੍ਹਾਂ ਵਾਹਿਗੁਰੂ ਪਰਮੇਸ਼ਰ ਦੇ ਚਰਨਾਂ ਨਾਲ ਜੁੜਦਾ, ਕਬੀਰ ਕਾਰਜ ਮੋਪਰਾ ਕਿਆ ਕਰੇ ਜੋ ਆਰਾਮ ਨਾ ਕਰੇ ਸਹਾਏ। ਇਹ ਅਗਿਆਨੀ ਜੀਵ ਜਿਹੜਾ ਵਾਪਰਾ ਕੁਛ ਨਹੀਂ ਕਰ ਸਕਦਾ ਜੇ ਇਹਦੀ ਰਾਮ ਵਾਹਿਗੁਰੂ ਸਹਾਇਤਾ ਨਾ ਕਰੇ। ਜਿਹਦੇ ਡਾਲੀ ਡਾਲੀ ਨਾਲ ਸਾਧ ਸੰਗਤ ਜੀ ਉਹ ਪਹਿਲੀ ਆ ਉਹ ਗੁਣ ਹੈ ਜਿਹਨਾਂ ਨੂੰ ਕਰਨਾ ਮੁਕਤਾ ਮੈਤਰੀ ਉਪੇਖਿਆ ਕਿਹਾ ਗਿਆ ਹੈ। ਕਿਸੇ ਦੁਖੀ ਤੇ ਦੇਖ ਕੇ ਕਰਨਾ ਤਰਸ ਕਰਨਾ, ਕਿਸੇ ਸੁਖੀ ਨੂੰ ਵੇਖ ਕੇ ਮੁਕਤਾ ਪ੍ਰਸੰਨ ਹੋਣਾ ਕਿ ਵਾਹਿਗੁਰੂ ਨੇ ਇਹਨੂੰ ਇੰਨੇ ਪਦਾਰਥ ਦਿੱਤੇ ਹੈ, ਕਿੱਡਾ ਪਰਮੇਸ਼ਰ ਦਿਆਲੂ ਬਖਸ਼ਿਸ਼ਾਂ ਦਾ ਭੰਡਾਰ ਹੈ ਕਰਨਾ। ਇਹਦਾ ਨਾਮ ਅਗਲੀ ਦਾ ਨਾਮ ਮੁਕਤਾ, ਮੈਤਰੀ ਭਾਵ ਹਰ ਇੱਕ ਦੇ ਨਾਲ ਰੱਖਣਾ। ਤੀਜਾ ਉਪੇਖਿਆ ਉਹਨੂੰ ਕਹਿੰਦੇ ਹੈ, ਜਿਹੜਾ ਨਾ ਮੰਨੇ ਉਹਨੂੰ ਉਪਦੇਸ਼ ਦੇਣਾ। ਉਹ ਕਹਿੰਦਾ ਮੈਂ ਤੇਰੀ ਗੱਲ ਹੀ ਨਹੀਂ ਸੁਣਨੀ, ਮੰਨਣੀ ਨਹੀਂ, ਤੂੰ ਕਿਉਂ ਮੈਨੂੰ ਐਵੇਂ ਉਪਦੇਸ਼ ਦੇਈ ਜਾਂਦਾ। ਪਰ ਫਿਰ ਵੀ ਉਹਨੂੰ ਦੇਣਾ ਹੱਟ ਕਰਕੇ। ਇਹ ਚਾਰ ਗੁਣ ਮੰਨੇ ਹੈ। ਇਹ ਜਿੰਨਾ ਚਿਰ ਵਾਹਿਗੁਰੂ ਦੀ ਸਹਾਇਤਾ ਨਾ ਹੋਵੇ, ਕਿਰਪਾ ਨਾ ਹੋਵੇ, ਇਹ ਸੁਭ ਗੁਣਾਂ ਦੀਆਂ ਜਿਹੜੀਆਂ ਟਹਿਰੀਆਂ ਡਾਲੀਆਂ ਨੇ, ਕਰਣਾ ਮੁਕਤਾ ਮੈਤਰੀ ਉਪੇਖਿਆ ਆਦਿਕ, ਇਹ ਵੀ ਭਾਈ ਮੁਰਮੁਰ ਅੰਦਰੋਂ ਮੁਰਮੁਰ ਕੇ ਕੀ ਜਦੋਂ ਕਰਣਾ ਮਨ ਵਿੱਚ ਆਉਂਦੀ ਹੈ, ਜੇ ਉਹਦੀ ਕਿਰਪਾ ਨਾ ਹੋਵੇ ਮਨ ਵਿੱਚ ਕਠੋਰਤਾ ਆ ਜਾਂਦੀ ਹੈ। ਜੇ ਕਿਤੇ ਕਰਨ ਦੀ ਥਾਂ ਤੇ ਮਨ ਵਿੱਚ ਸਭ ਸਮੇਂ ਦੀ ਉਲਟਾ ਖਿਆਲ ਚੱਲ ਪੈਂਦਾ, ਤੇ ਇਸੇ ਤਰ੍ਹਾਂ ਜਿੱਥੇ ਪ੍ਰਸੰਨ ਹੋਣਾ ਉੱਥੇ ਨਾਰਾਜ਼ ਹੋ ਜਾਂਦਾ, ਔਰ ਜਿੱਥੇ ਮੈਤਰੀ ਭਾਵ ਰੱਖਣਾ ਉੱਥੇ ਵੈਰ ਪਾ ਕੇ ਬਹਿ ਜਾਂਦਾ, ਤੇ ਜਿਹੜੇ ਨਹੀਂ ਮੰਨਦੇ ਉਹਨਾਂ ਨੂੰ ਮਨਾਉਣ ਤੁਰ ਪੈਂਦਾ। ਉਹ ਫੇਰ ਦੀ ਅੱਖੋਂ ਹੱਕ ਮਨ ਦਾ ਹੱਕ ਨਹੀਂ ਛੱਡਦਾ। ਇਹ ਕਹਿੰਦੇ ਮੁੜ ਮੁੜ ਕੇ ਸਾਰੇ ਸਾਧਨਾ ਵਿੱਚੋਂ ਨਿਰਾਸ਼ਾ ਹੀ ਪੱਲੇ ਪੈਂਦੀ ਹੈ ਜੇ ਵਾਹਿਗੁਰੂ ਪਰਮੇਸ਼ਰ ਸਹਾਇਤਾ ਨਾ ਕਰੇ। ਸਹਾਇਤਾ ਉਹ ਤਦ ਕਰਦਾ ਜੇ ਉਸ ਰਾਮ ਵਾਹਿਗੁਰੂ ਪਰਮੇਸ਼ਰ ਕੋਲੋਂ ਜਾ ਕੇ ਬੇਨਤੀ ਕਰਕੇ ਸਹਾਇਤਾ ਦੀ ਦਾਤ ਮੰਗਦਾ। ਫਿਰ ਸਾਰਾ ਅੰਤਰੀਮ ਸਾਧਨਾ ਵਿੱਚ ਵੀ ਵਾਹਿਗੁਰੂ ਦੇ ਮਿਲਾਪ ਦੀ ਗਿਆਨ ਰੂਪ ਫਲ ਦੀ ਪ੍ਰਾਪਤੀ ਵੀ ਹੁੰਦੀ ਹੈ, ਔਰ ਪ੍ਰਪੱਖ ਕਾਰਜਾਂ ਦੇ ਵਿੱਚ ਵੀ ਸਫਲਤਾ ਪ੍ਰਾਪਤ ਹੁੰਦੀ ਹੈ।
ਕਬੀਰ ਅਵਰੈ ਕਉ ਉਪਦੇਸ਼ ਤੇ,
ਲੋਕਾਂ ਨੂੰ ਚਾਰ ਪੰਜ ਦਸ ਵੀਹ ਬੰਦੇ ਬਿਠਾ ਕੇ ਉਹਨਾਂ ਨੂੰ ਉਪਦੇਸ਼ ਦੇ ਰਿਹਾ ਸੀ, ਆਹ ਨਾ ਕਰੋ ਆਹ ਨਾ ਕਰਿਆ ਕਰੋ। ਉਸ ਨੂੰ ਸੰਬੋਧਨ ਕਰਕੇ ਕਬੀਰ ਸਾਹਿਬ ਕਹਿੰਦੇ ਆਪਣਾ ਹੋਰਾਂ ਨੂੰ ਤੂੰ ਉਪਦੇਸ਼ ਦੇ ਰਿਹਾ, ਸਿੱਖਿਆ ਦੇ ਰਿਹਾ ਹੈ।
ਮੁੱਖ ਮੈਂ ਪਰ ਹੈ ਰੇਤ,
ਤੇਰੇ ਮੁੱਖ ਵਿੱਚ ਆਪਣੇ ਵਿੱਚ ਰੇਤ ਹੀ ਪੈ ਰਹੀ ਹੈ।
ਰਾਸ ਬਿਰਾਨੀ ਰਾਤ ਤੇ,
ਬਗਾਨਿਆਂ ਦੀ ਰਾਸ ਬਿਰਾਨੀ, ਬਗਾਨਿਆਂ ਦੀ ਰਾਸ ਪੂੰਜੀ ਨੂੰ ਸੰਭਾਲ ਕੇ ਰੱਖਣ ਦੀ ਤਾਂ ਸਿੱਖਿਆ ਦੇ ਰਿਹਾ, ਇਹ ਇਸ ਤਰ੍ਹਾਂ ਭਾਈ ਸਾਹਿਬ ਕੇ ਰੱਖੋ, ਇਸ ਤਰ੍ਹਾਂ ਰੱਖੀ ਦਾ ਹੈ। ਆਪਣਾ ਜਿਹੜਾ ਘਰ ਦਾ ਖੇਤ ਸੀ ਉਹ ਤੇਰਾ ਪਸ਼ੂਆਂ ਨੇ ਜਾਨਵਰਾਂ ਨੇ ਉਡਾੜ ਦਿੱਤਾ, ਖਾ ਲਿਆ, ਉਡਾੜ ਦਿੱਤਾ, ਪੁੱਟ ਦਿੱਤਾ। ਇਸੇ ਤਰ੍ਹਾਂ ਕਹਿੰਦੇ ਅਵਰਹਿ ਕੋ ਉਪਦੇਸ਼ ਤੇ, ਅਵਰਹਿ ਹੋਰਾਂ ਨੂੰ ਉਪਦੇਸ਼ ਦਿੰਦਾ। ਆਪਣੇ ਮੁੱਖ ਦੇ ਵਿੱਚ ਨਿੰਦਿਆ ਨੂੰ ਪ੍ਰੇਤ ਪੈ ਰਹੀ ਹੈ, ਵਿਸ਼ਿਆਂ ਨੂੰ ਪ੍ਰੇਤ ਪੈ ਰਹੀ ਹੈ, ਮਗਾਨਿਆਂ ਨੂੰ ਸਿੱਖਿਆ ਦਿੰਦਾ ਸੀ ਕੁਮਾਰ ਨਾ ਕਰਿਆ ਕਰਨ, ਪਰ ਆਪ ਆਪਣਾ ਸ਼ੁਭ ਗੁਣਾਂ ਦਾ ਖੇਤ ਉਜੜਿਆ ਪਿਆ, ਮਕਾਰਾਂ ਨੂੰ ਜਾਨਵਰ ਚੁੱਕ ਗਏ। ਇਸੇ ਤਰ੍ਹਾਂ ਸਾਧ ਸੰਗਤ ਜੀ ਪੰਛੀ ਚੋਕੇ ਵਕਾਰਾਂ ਨੂੰ, ਕਾਮ ਕਰੋ ਲੋਭ ਮੋਹ ਕਾਰ ਨੂੰ, ਜਿਹੜੇ ਵੱਡੇ ਜਾਨਵਰ ਉਹ ਚੋ ਗਏ ਤੇਰਾ ਸ਼ੁਭ ਗੁਣਾਂ ਦਾ ਖੇਤ, ਤੇ ਉਹ ਦੂਜਿਆਂ ਨੂੰ ਆਪਣੀ ਰਾਸ ਪੂੰਜੀ ਸ਼ੁਭ ਗੁਣਾਂ ਦੀ ਸੰਭਾਲ ਕੇ ਰੱਖਣ ਦਾ ਸਿੱਖਿਆ ਦਿੰਦਾ ਸੀ, ਪਰ ਆਪਣਾ ਤੇਰਾ ਸਭ ਕੁਝ ਨਿਖੜ ਗਿਆ ਹੈ। ਕਬੀਰ ਸਾਹਿਬ ਕਹਿੰਦੇ ਆਪ ਕਮਾਓ ਆਪਣਾ ਉਪਦੇਸ਼, ਜਿਹੜਾ ਦੂਜੇ ਨੂੰ ਉਪਦੇਸ਼ ਦੇਣਾ ਪਹਿਲਾਂ ਆਪ ਕਮਾਉਣਾ। ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ, ਜਿਹਨਾਂ ਦਾ ਸ਼ਹੀਦੀ ਗੁਰਪੁਰਬ ਦੀ ਯਾਦ ਨੂੰ ਤੁਸੀਂ ਸਮਰਪਿਤ ਸਮਾਗਮ ਰੱਖੇ ਹੈ, ਉਹਨਾਂ ਪਾਸ ਕੋਈ ਮਾਤਾ ਇੱਕ ਛੋਟੇ ਬੱਚੇ ਨੂੰ ਲੈ ਕੇ ਆਈ। ਜਦੋਂ ਮਹਾਰਾਜਾ ਦੇ ਛੋਟੀ ਅਵਸਥਾ ਦਿੱਤੀ ਸਨ, ਵੈਰਾਗ ਵਿੱਚ ਰਿਹਾ ਕਰਦੇ, ਮਾਤਾ ਕਹਿੰਦੀ ਸੱਚੇ ਪਾਤਸ਼ਾਹ ਇਹ ਬੱਚਾ ਗੁੜ ਬਹੁਤ ਖਾਂਦਾ, ਇਹਨੂੰ ਸਮਝਾਓ ਗੁੜ ਨਾ ਖਾਇਆ ਕਰੇ। ਧੰਨ ਗੁਰੂ ਤੇਗ ਬਹਾਦਰ ਸਾਹਿਬ ਇੰਨੇ ਵੈਰਾਗ ਵਿੱਚ ਚੁੱਪ ਕਰਕੇ ਕੋਈ ਵਚਨ ਨਹੀਂ ਕੀਤਾ। ਸਤਿਗੁਰੂ ਜੀ ਦੇ ਪਾਸ ਫਿਰ ਮਾਤਾ ਦਸਮ ਦਿਨਾਂ ਬਾਅਦ ਲੈ ਕੇ ਆਈ ਬੱਚੇ ਨੂੰ, ਕਹਿੰਦੀ ਮਹਾਰਾਜ ਤੁਹਾਡੇ ਨਾਲ ਖੇਡਦਾ ਕੁੜਦਾ ਫਿਰਦਾ ਉੱਠਦਾ ਬੈਠਦਾ, ਇਹਨੂੰ ਜਰਾ ਸਮਝਾਓ। ਮਹਾਰਾਜ ਨੇ ਫਿਰ ਉਹਨੂੰ ਪਿਆਰ ਨਾਲ ਆਪਣੇ ਪਾਸ ਬਿਠਾ ਕੇ ਕਹਿਣ ਲੱਗੇ, ਤੂੰ ਸਾਡਾ ਸਾਥੀ ਹੈ, ਨਾਲ ਉੱਠਦਾ ਬੈਠਦਾ ਗੁੜਦਾ ਖਾਇਆ ਕਰ। ਉਹ ਕਹਿੰਦਾ ਸੱਚੇ ਪਾਤਸ਼ਾਹ ਸੱਤ ਬਚਣਾ ਅੱਜ ਤੋਂ ਬਾਅਦ ਮੈਂ ਗੁੜ ਨਹੀਂ ਖਾਵਾਂਗਾ। ਮਾਤਾ ਪੁੱਛਦੀ ਹੈ ਮਹਾਰਾਜ ਪਹਿਲਾਂ ਕਿਉਂ ਨਹੀਂ ਦੱਸ ਦਿੰਦੇ ਆ? ਕਹਿੰਦੇ ਮਾਤਾ ਅਸੀਂ ਆਪ ਗੁੜ ਖਾਂਦੇ ਰਹੇ, ਅਸੀਂ ਦਸ ਦਿਨਾਂ ਤੋਂ ਗੁੜ ਛੱਡ ਦਿੱਤਾ ਖਾਣਾ, ਅਸੀਂ ਜਿੱਦਣ ਦਾ ਤੂੰ ਕਹਿ ਕੇ ਗਈ ਉਸ ਦਿਨ ਤੋਂ ਬਾਅਦ ਗੁੜ ਨਹੀਂ ਛਕਿਆ, ਤੇ ਅਸੀਂ ਤਾਂ ਕਰਕੇ ਵੀ ਪਹਿਲਾਂ ਆਪਣੇ ਉੱਤੇ ਲਾਗੂ ਕਰੀਏ ਫਿਰ ਦੂਜੇ ਨੂੰ ਸਿੱਖਿਆ ਦਵਾਂ। ਕਹਿੰਦੇ ਤਾਂ ਨਹੀਂ ਉਸ ਦਿਨ ਉੱਤਰ ਦਿੱਤਾ ਸੀ ਕੋਈ, ਐਸਾ ਵੈਰਾਗਮਈ ਜੀਵਨ ਮੇਰੇ ਸਤਿਗੁਰੂ ਦਾ ਸੀ। ਸਾਧ ਸੰਗਤ ਜੀ, ਐਸੇ ਸਤਿਗੁਰੂ ਮਹਾਰਾਜ ਪਹਿਲਾਂ ਆਪ ਉਪਦੇਸ਼, ਪਹਿਲੋਂ ਦੇਖਣ ਅੰਦਰ ਜੰਮੇ ਤਾਂ ਉੱਪਰ ਹੋਵੇ ਛਾਓ, ਪਹਿਲਾਂ ਵੀ ਧਰਤੀ ਵਿੱਚ ਜੰਮਦਾ ਫਿਰ ਵੀ ਉੱਤੇ ਛਾਂ ਹੁੰਦੀ ਹੈ, ਪਹਿਲਾਂ ਆਪਣੇ ਅੰਦਰ ਸ਼ੁਭ ਗੁਣ ਪੈਦਾ ਹੋਣ, ਜੋ ਉਪਦੇਸ਼ ਗੁਰੂ ਸਾਹਿਬ ਨੇ ਦਿੱਤਾ ਉਹ ਆਪ ਕਮਾਇਆ ਜਾਵੇ, ਫਿਰ ਦੂਜੇ ਤੇ ਉਹਦਾ ਅਸਰ ਪ੍ਰਭਾਵ ਪੈਂਦਾ ਹੈ। ਉਹ ਕਬੀਰ ਸਾਹਿਬ ਕਹਿੰਦੇ ਐਸਾ ਮਨਮੁਖਾ ਵਾਲਾ ਸੁਭਾਅ ਨਹੀਂ ਹੋਣਾ ਚਾਹੀਦਾ।
ਕਬੀਰ ਸਾਧੂ ਕੀ ਸੰਗਤ ਰਹੋ,
ਕਬੀਰ ਸਾਹਿਬ ਜੀ ਕਹਿੰਦੇ ਭਾਈ ਸਾਧੂ ਸ੍ਰੇਸ਼ਟ ਪੁਰਸ਼ ਮਹਾਂਪੁਰਖਾਂ ਦੀ, ਗੁਰਮੁਖਾਂ ਦੀ, ਪ੍ਰਭੂ ਦੇ ਪਿਆਰਾਂ ਦੀ ਸੰਗਤ ਵਿੱਚ ਰਿਹਾ ਕਰੋ ਹਮੇਸ਼ਾ ਵਾਸਤੇ।
ਜੋ ਕੀ ਭੁੱਸੀ ਖਾਓ,
ਭਾਵੇਂ ਜੌਆਂ ਦੇ ਆਟੇ ਦੀ ਉਹ ਭੁੱਸੀ ਰੋਟੀ, ਜਿਵੇਂ ਆਪਾਂ ਸਲੋਕ ਨਹੀਂ ਪੜ੍ਹਦੇ, ਨਾਨਕ ਭੁਸਰੀਆਂ ਪਕਾਈਆਂ ਪਾਈਆਂ ਖਾਲੇ ਪਾਹੇ, ਜਿਹਨੇ ਗੁਰੂ ਮਨਾਇਆ ਰੱਜ ਰੱਜ ਸਹੀ ਖਾਏ। ਜੌਆਂ ਦੇ ਆਟੇ ਦੀ ਉਹ ਖੁਸ਼ਕ ਰੋਟੀ ਹੁੰਦੀ ਹੈ ਬਹੁਤ ਜ਼ਿਆਦਾ, ਇਸ ਕਰਕੇ ਕਹਿੰਦੇ ਜੇ ਉਹ ਵੀ ਖਾਣ ਨੂੰ ਮਿਲੇ ਤਾਂ ਉਹ ਵੀ ਖਾ ਲਵੇ, ਪਰ ਪ੍ਰਭੂ ਦੇ ਪਿਆਰਿਆਂ ਦੀ ਸੰਗਤ ਕਰਨੀ ਨਾ ਛੱਡੇ ਕਦੇ ਵਾਸਤੇ ਵੀ, ਕਸ਼ਟ ਝੱਲ ਕੇ ਵੀ ਸੰਗਤ ਕਰੇ।
ਹੋਨਹਾਰ ਸੋ ਹੋਏ ਹੈ,
ਹੋਨਹਾਰ ਤਾਂ ਹੋਣੀ ਹੈ, ਜੋ ਪ੍ਰਭੂ ਨੇ ਲਿਖਿਆ ਪ੍ਰਾਰਭ ਦੇ ਵਿੱਚੋਂ ਵਰਤ ਕੇ ਰਹਿਣਾ ਉਹਨੂੰ ਕੋਈ ਵੇਖ ਨਹੀਂ ਸਕਦਾ ਹੈ।
ਸਾਖਤ ਸੰਗ ਨਾ ਜਾਓ,
ਸਾਖਤਾਂ ਦੀ ਸੰਗਤ ਵਿੱਚ ਨਹੀਂ ਕਰੇ ਜਾਣਾ, ਭੁੱਲ ਕੇ ਵੀ ਨਹੀਂ ਜਾਣਾ। ਕੋਈ ਮਹਾਤਮਾ ਸੰਸਾਰ ਸੰਗਤ ਜੀ ਜੰਗਲ ਵਿੱਚ ਉਡਾਣ ਵਿੱਚ ਤਪੱਸਿਆ ਕਰਦੇ ਸਨ, ਪ੍ਰਭੂ ਦੀ ਕਈ ਦਿਨਾਂ ਤੋਂ ਭੁੱਖੇ ਪਿਆਸੇ ਵਾਹਿਗੁਰੂ ਦਾ ਨਾਮ ਜਪਦੇ, ਉਹਦੇ ਨਾਮ ਵਿੱਚ ਲੀਨ ਬੈਠੇ। ਕੋਈ ਸ਼ਾਹੂਕਾਰ ਆਇਆ, ਉਹਨੇ ਵੇਖਿਆ ਵੀ ਬਹੁਤ ਦਿਨਾਂ ਤੋਂ ਮਹਾਤਮਾ ਨਾ ਕਿਤੋਂ ਪ੍ਰਸ਼ਾਦਾ ਲੈਣ ਗਏ, ਨਾ ਕਿਤੋਂ ਬਾਣੀ, ਸਬਰ ਸੰਤੋਖ ਨਾਲ ਪ੍ਰਭੂ ਦੀ ਬੰਦਗੀ ਕਰ ਰਹੇ ਹੈ। ਮਨ ਵਿੱਚ ਦਇਆ ਆਈ, ਕਹਿਣ ਲੱਗਾ ਜੀ ਮੈਂ ਪਾਈਆ ਚੌਲ ਆਪਣੇ ਘਰ ਤੋਂ ਰੋਜ਼ ਭੇਜਿਆ ਕਰਾਂਗਾ, ਤੁਸੀਂ ਉਹ ਬਣਾ ਕੇ ਛੱਡ ਲਿਆ ਕਰੋ, ਭੁੱਖੇ ਲਾ ਰਿਹਾ ਕਰੋ। ਕਹਿੰਦੇ ਚੰਗਾ ਭਾਈ, ਜੇ ਤੇਰੀ ਇੱਛਾ ਤਾਂ ਭੇਜ ਦਿਆ ਕਰ, ਸਾਨੂੰ ਤਾਂ ਪਰਮੇਸ਼ਰ ਦੇ ਉੱਤੇ ਹੀ ਭਰੋਸਾ ਹੈ, ਜੋ ਭੇਜ ਦੇਵੇਗਾ ਛੱਡ ਲਓਗੇ ਨਹੀਂ, ਕਿਤੋਂ ਮੰਗਣ ਤਾਂ ਜਾਣਾ ਨਹੀਂ, ਨਾ ਕਹਿਣਾ ਕਿਸੇ ਨੂੰ ਸਵਾਲ ਨਹੀਂ ਪਾਉਣਾ। ਪਾਈਆ ਚੌਲ ਆਉਣ ਲੱਗ ਪਏ, ਮਹਾਤਮਾ ਨੇ ਉਬਾਲਣੇ, ਉਬਾਲ ਕੇ ਛੱਡ ਲੈਣੇ। ਬੰਦਗੀ ਕਰਨੀ ਦੋਨੋਂ ਸਮੇਂ 6 ਮਹੀਨੇ ਇਸੇ ਤਰ੍ਹਾਂ ਗੁਜਰਦੇ। ਇੱਕ ਜਗਿਆਸੂ ਆ ਗਿਆ ਪ੍ਰੇਮੀ, ਕਹਿੰਦਾ ਮਹਾਰਾਜ ਮੈਨੂੰ ਆਪਣੀ ਸੰਗਤ ਵਿੱਚ ਰੱਖੋ, ਮੈਂ ਤੁਹਾਡੀ ਸੰਗਤ ਵਿੱਚ ਰਹਿ ਕੇ ਸੇਵਾ ਕਰਕੇ ਜਨਮ ਸਫਲਾ ਕਰਨਾ। ਮਹਾਂਪੁਰਖ ਕਹਿਣ ਲੱਗੇ ਭਾਈ ਤੂੰ ਰਹਿ ਤਾਂ ਸਕਦਾ ਸਾਡੇ ਕੋਲੇ, ਪਰ ਖਾਣ ਦਾ ਕੋਈ ਪ੍ਰਬੰਧ ਨਹੀਂ, ਉਹ ਤੈਨੂੰ ਸੋਚਣਾ ਪਵੇਗਾ। ਕਹਿੰਦਾ ਜੀ ਤੁਸੀਂ ਕੀ ਛੱਡਦੇ ਹੋ? ਕਹਿੰਦੇ ਭਾਈ ਪਾਈਆਂ ਚੌਲ ਆਉਂਦੇ ਆ, ਸ਼ਾਹੂਕਾਰ ਭੇਜਦਾ, ਉਬਾਲ ਕੇ ਛੱਡ ਲੈਂਦੇ। ਕਹਿੰਦਾ ਜੀ ਪਿੱਛ ਦਾ ਕੀ ਕਰਦੇ ਆ? ਜਿਹੜਾ ਚੌਲਾਂ ਤੋਂ ਉਬਾਲ ਕੇ ਪਾਣੀ ਚਤਾਰੀ ਦਾ ਉਹਨੂੰ ਪਿੱਛ ਕਹਿ ਦਿੰਦੇ ਆ। ਕਹਿੰਦੇ ਉਹਦਾ ਕੀ ਕਰਦੇ ਹੋ? ਕਹਿੰਦੇ ਭਾਈ ਉਹ ਤਾਂ ਡੋਲ ਦਈਦਾ। ਕਹਿੰਦਾ ਜੀ ਜੇ ਕਿਰਪਾ ਕਰੋ ਮੈਂ ਉਹ ਪੀ ਲਿਆ ਕਰਾਂਗਾ, ਪਰ ਤੁਹਾਡੀ ਸੰਗਤ ਵਿੱਚ ਰਹਿਣਾ। ਕਹਿੰਦੇ ਜੇ ਰਹਿ ਸਕਦਾ ਭਾਈ ਰਹਿ ਲੈ, ਸਾਹ ਸੰਗਤੀ ਰਹਿਣ ਲੱਗ ਪਿਆ 6 ਮਹੀਨੇ ਗੁਜ਼ਰ ਗਏ। ਬੜਾ ਸਬਰ ਨਾਲ ਦੋਨਾਂ ਹੀ ਮਹਾਤਮਾ ਦੇ ਸੇਵਕ ਨੇ ਸਮਾਂ ਪਾਸ ਕੀਤਾ। ਫਿਰ ਇੱਕ ਜਗਿਆਸੂ ਹੋਰ ਆ ਗਿਆ। ਉਹ ਕਹਿੰਦਾ ਮਹਾਰਾਜ ਤੁਸੀਂ ਆਪਣੀ ਸੰਗਤ ਵਿੱਚ ਰੱਖੋ, ਮੈਂ ਤੁਹਾਡੇ ਕੋਲ ਰਹਿ ਕੇ ਆਪਣਾ ਜੀਵਨ ਸਫਲ ਕਰਨਾ, ਤੁਹਾਡੀ ਸੰਗਤ ਵਿੱਚ ਸੇਵਾ ਕਰਕੇ, ਸਿਮਰਨ ਕਰਕੇ, ਦਰਸ਼ਨ ਕਰਕੇ। ਕਹਿੰਦੇ ਭਾਈ ਅਸੀਂ ਦੋਹੀ ਮਸੇ ਗੁਜ਼ਾਰਾ ਕਰਦੇ ਹਾਂ, ਕੋਈ ਖਾਣ ਪੀਣ ਦਾ ਪ੍ਰਬੰਧ ਨਹੀਂ, ਤੇ ਤੂੰ ਵੇਖ ਲੈ ਆਪਣਾ ਪ੍ਰਬੰਧ ਕਰ ਲੈ, ਸਾਡੇ ਵੱਲੋਂ ਤੈਨੂੰ ਰਾਹ ਕੋਈ ਨਹੀਂ ਰਹਿਣ। ਕਹਿਣ ਲੱਗਾ ਜੀ ਤੁਸੀਂ ਕੀ ਛੱਕਦੇ ਹੋ? ਕਹਿੰਦਾ ਜੀ ਮੈਨੂੰ ਮਹਾਤਮਾ ਕਹਿੰਦੇ ਟਾਈਆਂ ਚੌਲ ਆਉਂਦੇ ਆ, ਉਹ ਛੱਕ ਲਈਦੇ ਆ। ਕਹਿੰਦਾ ਜੀ ਪਿੱਛ, ਕਹਿੰਦੇ ਪਿੱਛ ਤਾਂ ਪਾਈਆ ਪ੍ਰੇਮੀ ਆਇਆ ਇਹ ਪੀ ਲੈਂਦਾ। ਕਹਿੰਦਾ ਜਿਹਦੇ ਬਰਤਨਾਂ ਚ ਪਿੱਛ ਪਾਈ ਹੁੰਦੀ ਆ ਮਹਾਰਾਜ, ਉਹਦਾ ਕੀ ਕਰਦੇ ਹੋ? ਕਹਿੰਦੇ ਉਹ ਤਾਂ ਸਾਫ਼ ਕਰ ਦਈਦੇ ਆ, ਧੋ ਦਈਦੇ। ਕਹਿੰਦਾ ਮਹਾਰਾਜ ਜੇ ਰੱਖ ਲਓ ਕਿਰਪਾ ਕਰੋ, ਮੈਂ ਉਹ ਬਰਤਨ ਜੂਠੇ ਧੋ ਕੇ ਪੀ ਲਿਆ ਕਰਾਂ। ਪਿੱਛ ਵਾਲੇ ਕਹਿੰਦੇ ਭਾਈ ਤੇਰੀ ਖੁਸ਼ੀ, ਇੱਕ ਸਾਲ ਲਗਾਤਾਰ ਸਾਹ ਸੰਗਤੀ ਤਿੰਨਾਂ ਨੇ ਮਿਲ ਕੇ ਸਬਰ ਸ਼ੁਕਰ ਨਾਲ ਵਾਹਿਗੁਰੂ ਦੀ ਬੰਦਗੀ ਕੀਤੀ, ਪਰਮੇਸ਼ਰ ਦੇ ਨਾਮ ਨਾਲ ਜੁੜੇ ਰਹੇ ਸਾਰੇ, ਐਸੀ ਅੰਤਰਜਾਮੀ ਪਰਮੇਸ਼ਰ ਵਾਹਿਗੁਰੂ ਨੇ ਕਿਰਪਾ ਕੀਤੀ। ਫਿਰ ਸਾਰੇ ਸੁੱਖ ਦੇ ਦਿੱਤੇ, 9 ਮਹੀਨੀਆਂ 18 ਸਿੱਖੀਆਂ ਸਾਰੇ ਖਜ਼ਾਨੇ ਭਰ ਦਿੱਤੇ ਇਹਨਾਂ ਦਾ ਸਬਰ ਸਿਦਕ ਵੇ। ਐਸਾ ਉਪਦੇਸ਼ ਭਾਈ ਸਾਧੂ ਸ੍ਰੇਸ਼ਟ ਪੁਰਸ਼ਾਂ ਦੀ ਸੰਗਤ ਵਿੱਚ ਭਾਈ ਦੁੱਖੀ ਰੋਟੀ ਦੀ ਖਾਣ ਨੂੰ ਮਿਲੇ, ਦੁੱਖੀ ਸੁੱਖੀ ਖਾਏ ਤਾਂ ਠੰਡਾ ਪਾਣੀ ਪੀ। ਇਸ ਕਰਕੇ ਤਾਂ ਵੀ ਕਹਿੰਦੇ ਸੰਗਤ ਨਹੀਂ ਛੱਡਣੀ, ਕਦੇ ਵਾਸਤੇ ਨਹੀਂ ਛੱਡਣੀ। ਸਾਧਕਾਂ ਕੋਲ 36 ਪ੍ਰਕਾਰ ਦੇ ਪਦਾਰਥ ਵੀ ਹੋਣ, ਦੁਨੀਆਂ ਦੇ ਸੁੱਖ ਵੀ ਹੋਣ, ਤਾਂ ਵੀ ਉਹਨਾਂ ਦੀ ਤੜਪ ਨਹੀਂ ਕਦੇ ਭੁੱਲ ਕੇ ਜਾਣਾ। ਹੋਰ ਹਾਰ ਤਾਂ ਵਰਤਣੀ ਹੈ, ਅਰਕ ਵਿਘਨ ਤੇ ਸਾਧੂ ਰੱਖ ਹੈ, ਹਰ ਗਾਏ ਅੰਮ੍ਰਿਤ ਰਸ ਚੱਕਾ, ਅਨੇਕਾਂ ਵਿਘਨਾਂ ਨੂੰ ਪ੍ਰਭੂ ਦੇ ਪਿਆਰੇ ਤਾਲ ਦਿੰਦੇ ਹੈ। ਇੱਕ ਜਿਗਰ ਆਉਂਦਾ ਸਾਹਿਬ ਸੰਗਤੀ ਕੋਈ ਰਾਜਾ ਸੀ, ਉਹਦਾ ਬੜਾ ਨੇਕ ਵਜ਼ੀਰ ਸੀ। ਵਜ਼ੀਰ ਰੋਜ਼ ਇੱਕ ਮਹਾਤਮਾ ਦੇ ਦਰਸ਼ਨ ਕਰਨ ਜਾਂਦਾ ਤੇ ਰਾਜੇ ਨੇ ਇੱਕ ਵਾਰੀ ਪੁੱਛ ਲਿਆ, ਕਹਿੰਦਾ ਕਿੱਥੇ ਜਾਂਦਾ? ਕਹਿੰਦਾ ਜੀ ਮਹਾਤਮਾ ਦੇ ਦਰਸ਼ਨ ਕਰਨ ਜਾਂਦਾ। ਕੀ ਕਹਿੰਦਾ ਜੀ ਸਾਧਾਂ ਦੇ ਮੱਥੇ ਟੇਕਦਾ ਰਹਿੰਦਾ ਸਾਰਾ ਦਿਨ, ਤੈਨੂੰ ਹੋਰ ਕੋਈ ਕੰਮ ਨਹੀਂ? ਕਹਿੰਦਾ ਜੀ ਮੇਰਾ ਨਿਯਮ ਬਣਿਆ ਹੋਇਆ। ਇੱਕ ਦਿਨ ਰਾਜਾ ਤੇ ਵਜ਼ੀਰ ਦੋਨੋਂ ਸ਼ਿਕਾਰ ਗਏ। ਅੱਗੇ ਸਾਧ ਸੰਗਤ ਜੀ ਜਦੋਂ ਰਾਜਾ ਸ਼ਿਕਾਰ ਗਿਆ ਤਾਂ ਕਿਸੇ ਕਾਰਨ ਤਲਵਾਰ ਵੱਜ ਕੇ ਰਾਜੇ ਦੀ ਚੀਚੀ ਉਂਗਲ ਕੱਟੀ ਗਈ। ਵਜ਼ੀਰ ਨੂੰ ਕਹਿੰਦਾ ਵੇਖ ਵੇਖ ਉਂਗਲ ਕੱਟੀ ਗਈ, ਸ਼ਿਕਾਰ ਦੇ ਮੌਕੇ ਬੜੀ ਤਕਲੀਫ ਹੈ। ਵਜ਼ੀਰ ਕਹਿੰਦਾ ਭਲਾ ਹੋਇਆ। ਜਦੋਂ ਇਹ ਗੱਲ ਕਹੀ ਸਾਧ ਸੰਗਤ ਜੀ, ਉਹ ਕਹਿੰਦਾ ਤੂੰ ਚੰਗਾ, ਮੈਂ ਰਾਜਾ ਤੇਰਾ ਮਾਲਕ, ਮੇਰੇ ਆਸਰੇ ਤੂੰ ਪਾਲਦਾ, ਵਜ਼ੀਰੀਆਂ ਸੁੱਖ ਮਾਲਦਾ, ਤੂੰ ਬੜਾ ਕਹਿਣ ਦਿਆ ਭਲਾ ਹੋ ਗਿਆ, ਚੰਗਾ ਹੋਇਆ, ਚੰਗੀ ਤੂੰ ਮੇਰੀ ਸੁੱਖ ਮਨਾਈ ਹੈ। ਉਸੇ ਵਕਤ ਹੁਕਮ ਕਰ ਦਿੱਤਾ ਵੀ ਇਹਦਾ ਵਜ਼ੀਰੀ ਦਾ ਪਦ ਖੋਲੋ, ਇਹਨੂੰ ਰਾਜ ਦਰਬਾਰ ਵਿੱਚੋਂ ਬਾਹਰ ਕੱਢ ਦਿਓ, ਇਹਨੂੰ ਮੇਰੇ ਨਾਲ ਕੋਈ ਦਿਲੋਂ ਹਮਦਰਦੀ ਨਹੀਂ ਹੈ। ਜਦੋਂ ਇਹ ਗੱਲ ਕਹੀ ਵਜ਼ੀਰ ਨੇ ਫਿਰ ਕਹਿਤਾ, ਚੰਗਾ ਰਾਜਾ ਸਭ ਭਲਾ ਹੀ ਹੋ ਗਿਆ, ਇਹ ਵੀ ਭਲਾ ਹੀ ਹੈ, ਪਰਮੇਸ਼ਰ ਭਲਾ ਹੀ ਕਰਦਾ। ਸਮਾਂ ਗੁਜ਼ਰ ਗਿਆ ਸਾਧ ਸੰਗਤ ਜੀ। ਇੱਕ ਦਿਨ ਰਾਜਾ ਫਿਰ ਠੀਕ ਠੂਕ ਹੋ ਕੇ ਸ਼ਿਕਾਰ ਚੜਿਆ, ਅੱਗੇ ਲੋਕਾਂ ਨੇ ਘੇਰ ਲਿਆ ਜੰਗਲ ਦੇ ਵਿੱਚ। ਉਹਨਾਂ ਨੇ ਦੇਵੀ ਦੇ ਬਲੀ ਦੇਣੀ ਸੀ ਕਿਸੇ ਮਨੁੱਖ ਦੀ, ਉਹਨਾਂ ਦਾ ਦਿਨ ਸੀ, ਦੇਵੀ ਦੇਵਤਿਆਂ ਦੇ ਬਲੀਆਂ ਦਿੰਦੇ ਲੋਕ। ਉਸ ਵਕਤ ਸਾਧ ਸੰਗਤ ਜੀ ਜਦੋਂ ਉਹਨਾਂ ਨੇ ਦੇਖਿਆ ਵੀ ਰਾਜਾ ਰਾਜੇ ਨੂੰ ਘੇਰਾ ਪਾ ਲਿਆ, ਕਹਿੰਦੇ ਵੀ ਰਾਜਾ ਬੜਾ ਵਧੀਆ ਬੰਦਾ ਮਿਲ ਗਿਆ, ਦੇਵੀ ਬਹੁਤ ਹੀ ਪ੍ਰਸੰਨ ਹੋ ਗਈ ਸੀ, ਰਾਜੇ ਵੀ ਬਲੀ ਦਈਏ। ਜਦੋਂ ਲੈ ਕੇ ਗਏ ਕਹਿੰਦੇ ਪਹਿਲਾਂ ਇਹਦਾ ਇਸ਼ਨਾਨ ਕਰਾਓ, ਚੰਗੀ ਤਰ੍ਹਾਂ ਵੇਖੋ। ਜਦੋਂ ਇਸ਼ਨਾਨ ਕਰਾ ਕੇ ਦੇਖਿਆ ਤਾਂ ਇੱਕ ਚੀਚੀ ਕੱਟੀ ਹੋ ਗਈ। ਉਹ ਕਹਿੰਦੇ ਵੀ ਇਹ ਬਲੀ ਦੇਣ ਦੇ ਯੋਗ ਨਹੀਂ, ਬਲੀ ਸਾਧ ਧਰਮਾਂ ਵਾਲੇ ਮਨੁੱਖ ਦੀ ਦੇਣੀ ਚਾਹੀਦੀ ਹੈ, ਇਹਦੀ ਬਲੀ ਪਰਵਾਹ ਨਹੀਂ ਹੋਈ, ਉਹਨੂੰ ਛੱਡ ਦਿਓ, ਤੋੜ ਦਿਓ ਇਹਨੂੰ। ਉਹਨੂੰ ਵਾਪਸ ਆ ਗਿਆ, ਰਾਜੇ ਦੇ ਮਨ ਚ ਖਿਆਲ ਆਇਆ, ਮਨਾ ਏਡਾ ਸਿਆਣਾ ਪ੍ਰਮਾਤਮਾ ਵਜ਼ੀਰ ਤੋਂ ਆਪਣੇ ਰਾਜ ਵਿੱਚੋਂ ਬਾਹਰ ਕੱਢ ਦਿੱਤਾ, ਜਿਹੜੀ ਗੱਲ ਉਹਨੇ ਉਹਨੂੰ ਕਹੀ ਸੀ ਭਲਾ ਹੋਇਆ, ਜੇ ਅੱਜ ਚੀਚੀ ਨਾ ਕੱਟੀ ਹੁੰਦੀ, ਅੱਜ ਧੌਣ ਕੱਟ ਕੇ ਇਹਨਾਂ ਨੇ ਦੇ ਦੀ ਤੇ ਮੇਰਾ ਤਾਂ ਭੋਗ ਪਾ ਕੇ ਕਹਿੰਦੇ ਇੱਥੇ ਬਲੀ ਦੇ ਦੇਣੀ ਸੀ। ਕਹਿੰਦਾ ਵਜ਼ੀਰ ਨੂੰ ਬੁਲਾਓ। ਵਜ਼ੀਰ ਨੂੰ ਬੁਲਾਇਆ, ਸਾਰੀ ਗੱਲ ਦੱਸੀ। ਕਹਿੰਦਾ ਹੈ ਵਜ਼ੀਰ, ਤੂੰ ਉਹ ਜਿਹੜੀ ਗੱਲ ਕਹੀ ਸੀ ਉਹਦੇ ਅਰਥ ਅੱਜ ਮੈਨੂੰ ਸਮਝ ਆਏ ਤੇ ਮੈਂ ਅੱਜ ਬਚ ਗਿਆ। ਜੇ ਚੀਜ਼ੀ ਉਮਰ ਨਾ ਕੱਟੀ ਜਾਂਦੀ ਤਾਂ ਅੱਜ ਮੈਂ ਜੁੜਾ ਨਹੀਂ ਹੋਣਾ ਸੀ। ਤੂੰ ਉਦੋਂ ਭਲਾ ਕਿਹਾ, ਅੱਜ ਮੈਨੂੰ ਪਤਾ ਲੱਗਾ ਵੀ ਭਲੇ ਦੇ ਅਰਥ ਕੀ ਹੈ ਇਹਦੇ ਸਮੇਂ ਬਾਅਦ। ਪਰ ਕਹਿੰਦਾ ਮੈਂ ਤੈਨੂੰ ਪੁੱਛਦਾ ਵੀ ਤੂੰ ਤੂੰ ਭਲਾ ਕਿਹਾ ਸੀ ਵੀ ਭਲਾ ਹੋਇਆ, ਤੇਰੀ ਵਜ਼ੀਰੀ ਖੁਸ਼ਕੀ, ਸਾਰੇ ਸੁੱਖ ਤੇਰੇ ਕੋਲੋਂ ਜਾਂਦੇ ਰਹੇ, ਨਾਲ ਬਣ ਗਿਆ ਫਿਰ ਘੱਟਦਾ ਮਸਾਂ ਮਸਾਂ ਭੁੱਖਾ ਮਰ ਕੇ। ਕਹਿੰਦਾ ਬਾਦਸ਼ਾਹ ਉਹ ਵੀ ਪਰਮੇਸ਼ਰ ਨੇ ਭਲਾ ਹੀ ਕੀਤਾ। ਕਹਿੰਦਾ ਕਿਉਂ? ਕਹਿੰਦਾ ਜਦੋਂ ਮੈਂ ਸ਼ਿਕਾਰ ਤੇਰੇ ਨਾਲ ਜਾਣਾ ਸੀ, ਤੇਰੀ ਚੀਚੀ ਕੱਟੀ ਹੋਈ ਹੁੰਦੀ ਸੀ ਤੇ ਉਹਨਾਂ ਨੇ ਮੈਨੂੰ ਫੜ ਲੈਣਾ ਸੀ ਵੀ ਸਾਬ ਤੰਗਾ ਵਾਲਾ ਇਹ ਵਜ਼ੀਰ ਹੈ ਤੇ ਉਹਨਾਂ ਨੇ ਮੇਰੀ ਬਲੀ ਦੇ। ਕਹਿੰਦਾ ਇਸ ਕਰਕੇ ਵਾਹਿਗੁਰੂ ਨੇ ਤੇਰਾ ਵੀ ਭਲਾ ਕਰਤਾ, ਮੇਰਾ ਵੀ ਭਲਾ ਕਰ। ਅਲਕ ਬਿਗਲ ਤੇ ਸਾਧੂ ਰੱਖ ਹੈ, ਹਰ ਗੁਣ ਗਾਏ ਅੰਮ੍ਰਿਤ ਰਸਤਾ। ਸਾਧੂ ਪ੍ਰਭੂ ਦੇ ਪਿਆਰੇ ਨਿੱਕਾ ਬਿਗਲਾਂ ਤੋਂ ਹੱਥ ਦੇ ਕੇ ਬਚਾ ਲੈਂਦੇ ਆ, ਰੱਖ ਲੈਂਦੇ ਆ। ਉਹਨਾਂ ਦੀ ਸੰਗਤ ਵਿੱਚੋਂ ਭਾਈ ਵਾਹਿਗੁਰੂ ਦੇ ਨਾਮ ਦਾ ਰਸ ਲੈਣਾ ਚਾਹੀਦਾ। ਇਸ ਕਰਕੇ ਸਾਧਕਾਂ ਦੀ ਸੰਗਤ ਕਿੰਨੀ ਜਾਣਾ, ਹੋਰ ਹਾਦਸੇ ਹੋਏ ਹੈ ਜੋ ਹੋਣੀ ਆ, ਵਾਹਿਗੁਰੂ ਨੇ ਲਿਖੀ ਆ ਪਰਾਗਾ, ਪਰ ਫਿਰ ਵੀ ਉਹ ਕਿਰਪਾ ਕਰਕੇ ਸਾਧ ਸੰਗਤ ਦੀ ਔਰ ਰੱਬ ਨੂੰ ਵੀ ਬਦਲ ਦਿੰਦਾ। ਐਸਾ ਮੇਰਾ ਵਾਹਿਗੁਰੂ ਹੈ, ਮਾੜੇ ਲੇਖ ਮੇਟ ਦਿੰਦਾ ਔਰ ਚੰਗੇ ਕਰਮਾਂ ਨੂੰ ਜਗਾ ਦਿੰਦਾ, ਦੁੱਖ ਕੱਟ ਕੇ ਦੁੱਖਾਂ ਦੀ ਥਾਂ ਤੇ ਸੁੱਖ ਬਖਸ਼ ਦਿੰਦਾ। ਜਿਹੜੇ ਪ੍ਰਭੂ ਦੀ ਸੰਗਤ ਵਿੱਚ ਆਉਂਦੇ, ਜਿਵੇਂ ਧੰਨ ਗੁਰੂ ਨਾਨਕ ਸਾਹਿਬ ਜੀ ਦੀ ਸਾਖੀ ਤੁਸੀਂ ਸੁਣੀ ਹੈ, ਦੋ ਮਨੁੱਖ ਇੱਕ ਸੰਗਤ ਕਰਨ ਜਾਂਦਾ ਸੀ ਇੱਕ ਵੇਸਵਾ ਦੇ ਦੁਆਰੇ, ਜਿਹੜਾ ਸੰਗਤ ਕਰਨ ਜਾਂਦਾ ਮੁੜਿਆ ਉਹਦਾ ਪੈਰ ਵਿੱਚ ਕੰਡਾ ਚੁੱਭ ਗਿਆ, ਪਾਰ ਸਾਰ ਪਾਰ ਹੋ ਗਿਆ। ਦੂਜੇ ਨੂੰ ਮੇਰੇ ਕੋਲ ਸਮਾਂ ਨੂੰ ਬਹੁਤਾ ਵਿਸਥਾਰ ਕਰਨਾ, ਦੂਜੇ ਨੂੰ ਮੋਹਰ ਮਿਲੀ ਧਰਤੀ ਪੁੱਟਦੇ ਆ ਵਿੱਚੋਂ ਕੋਲਿਆਂ ਦਾ ਵਰਤ ਨਿਕਲਿਆ, ਇੱਕ ਮੋਹਰ ਬਚੀ ਬਾਕੀ। ਤੇ ਉਹ ਕਹਿੰਦਾ ਵੀ ਤੇਰੇ ਗੁਰੂ ਨੂੰ ਪੁੱਛਣਾ, ਦੇਖ ਤੂੰ ਰੋਜ਼ ਚੰਗਾ ਕਰਮ ਕਰਦਾ ਸੀ, ਸੰਗਤ ਕਰਦਾ, ਤੈਨੂੰ ਦੁੱਖ ਮਿਲਿਆ, ਮੈਨੂੰ ਧਨ ਮਿਲਿਆ, ਸਤਿਗੁਰਾਂ ਕੋਲੇ ਲੈ ਆਇਆ। ਸਤਿਗੁਰੂ ਗੁਰੂ ਨਾਨਕ ਸਾਹਿਬ ਭਾਈ ਵਾਲੇ ਮਰਦਾਨੇ ਸਮੇਤ ਬੈਠੇ ਢਾਕੇ ਮਕਾਲੇ ਦੀ ਧਰਤੀ ਤੇ ਸਤਿਗੁਰੂ ਮਹਾਰਾਜ ਜੀ, ਤਾਂ ਉਸ ਵਕਤ ਤੋਂ ਪੁੱਛਦਾ ਮਹਾਰਾਜ ਇਹ ਕੀ ਗੱਲ, ਚੰਗੇ ਕਰਮ ਕਰਨ ਵਾਲਿਆਂ ਨੂੰ ਦੁੱਖ, ਮਾੜੇ ਕਰਮ ਕਰਨ ਵਾਲਿਆਂ ਨੂੰ ਸੁੱਖ। ਮਹਾਰਾਜ ਕਹਿੰਦੇ ਤੈਨੂੰ ਇਸ ਜਨਮ ਦੀ ਗਿਆਤ ਹੈ, ਪਿਛਲੀ ਦੀ ਤੈਨੂੰ ਗਿਆਤ ਨਹੀਂ। ਉੱਥੇ ਮੇਰੇ ਸ਼ਬਦ ਉਚਾਰ ਰਿਹਾ ਸੀ, ਕਰਨੀ ਕਾਲ ਮਨ ਮਸਵਾਣੀ, ਬੁਰਾ ਭਲਾ ਦੇ ਲੇਖ ਪਏ, ਸਾਰਾ ਸ਼ਬਦ ਉਚਾਰ ਕੇ ਮਹਾਰਾਜ ਕਹਿੰਦੇ ਪਿੱਛੇ ਧਿਆਨ ਮਾਰ ਕੇ ਦੇਖ, ਤੂੰ ਇੱਕ ਮੋਹਰ ਕਿਸੇ ਪ੍ਰਭੂ ਦੇ ਪਿਆਰੇ ਨੂੰ ਦਾਨ ਦਿੱਤੀ ਸੀ, ਤੈਨੂੰ ਪਰਮੇਸ਼ਰ ਨੇ ਇਸ ਜਨਮ ਚ ਹਜ਼ਾਰਾਂ ਮੋਹਰਾਂ ਦਾ ਬਰਤਨ ਦਿੱਤਾ ਸੀ। ਇੱਕ ਇੱਕ ਦਿਨ ਜਾਂਦਾ ਰਿਹਾ, ਇੱਕ ਇੱਕ ਮੋਹਰ ਤੇਰੀ ਕੋਲੇ ਬਣਦੀ ਗਈ, ਇਸ ਵੱਲ ਦੇ ਦੁਆਰੇ ਮਾੜੇ ਕੰਮ ਕਰਨ ਪਸੰਦ ਵੱਲ ਜਾਂਦਾ ਰਿਹਾ। ਅੱਜ ਨਹੀਂ ਗਿਆ, ਅੱਜ ਲਈ ਉਹ ਬਚ ਗਈ ਸੀ ਜਿਹੜੀ ਇੱਕੋ ਰਹਿ ਗਈ ਸੀ, ਜੇ ਅੱਜ ਵੀ ਇੱਧਰ ਕੰਮ ਦਾ ਉੱਧਰ ਚਲਿਆ ਜਾਂਦਾ, ਇਹ ਵੀ ਕੋਲੇ ਬਣ ਕੇ ਸਵਾਹ ਬਣ ਜਾਣੀ ਸੀ। ਇਹਨੇ ਪਿਛਲੇ ਜਨਮ ਚ ਕੋਈ ਐਸਾ ਪਾਪ ਕੀਤਾ, ਇਹਨੂੰ ਸੂਲੀ ਤੇ ਚੜਾਇਆ ਜਾਣਾ ਸੀ, ਪਰ ਸੰਗਤ ਕਰਦੇ ਕਰਦੇ ਇਹਦੀ ਸੂਲੀ ਦੀ ਸੂਲ ਬਣ ਗਈ, ਪੈਰ ਦੇ ਵਿੱਚ ਹੀ ਪਰਮੇਸ਼ਰ ਨੇ ਉਹ ਤਕਲੀਫ ਦੇ ਕੇ ਇਹਦਾ ਕਸ਼ਟ ਕੱਟ ਦਿੱਤਾ। ਉਹ ਭਾਈ ਐਸੀ ਸਤਿਗੁਰੂ ਦੀ ਕਿਰਪਾ ਦ੍ਰਿਸ਼ਟੀ ਹੈ, ਉਹ ਭਾਈ ਸਾਹ ਸੰਗਤ ਦੇ ਵਿੱਚ ਹੀ ਜਾਣਾ ਚਾਹੀਦਾ। ਸੋ ਮੇਰੇ ਪਾਸ ਸਮਾਂ ਨਹੀਂ, ਕਿਉਂਕਿ ਮੈਂ ਤੁਹਾਡਾ ਬਹੁਤਾ ਸਮਾਂ ਅੱਜ ਲੈ ਰਿਹਾ, ਇਸੇ ਕਰਕੇ ਸੰਗਤ ਤੋਂ ਮੈਂ ਕਿਹਾ ਮੈਂ ਜਾ ਚੁੱਕਿਆ, ਸਾਧ ਸੰਗਤ ਜੀ 10:30 ਹੋ ਚੱਲੇ ਆ, ਇਸ ਕਰਕੇ ਤਾਂ ਨਹੀਂ ਅੱਗੇ ਕਥਾ ਦਾ ਸੰਕੋਚ ਹੀ ਕੀਤਾ ਜਾ ਰਿਹਾ, ਸਮਾਂ ਜ਼ਿਆਦਾ ਹੈ। ਇਸ ਕਰਕੇ ਸਤਿਗੁਰੂ ਮਹਾਰਾਜ ਕਿਰਪਾ ਕਰਨ, ਕਬੀਰ ਸਾਧੂ ਕੀ ਸੰਗਤ ਰਹੋ, ਜਾਓ ਕਿ ਤੁਸੀਂ ਖਾਓ, ਹੁਣ ਹਾਦਸੋ ਹੋਏ ਹੈ ਸਾਧ ਪਸੰਦ ਨਾ ਜਾਓ। ਇੱਥੋਂ ਤੱਕ 99 ਸਲੋਕਾਂ ਦੀ ਕਥਾ ਹੋ ਚੁੱਕੀ ਹੈ। ਕੱਲ੍ਹ ਨੂੰ ਗੁਰਦੁਆਰਾ ਸਾਹਿਬ ਸਾਧ ਸੰਗਤ ਜੀ ਚ ਕਾਲਾ ਅੰਧੇਰੀ ਵਿਖੇ ਰਾਤ ਦਾ ਦੀਵਾਨ ਹੈ, ਉੱਥੇ ਸਾਰੀ ਸੰਗਤ ਨੂੰ ਦਰਸ਼ਨ ਦੇਣੇ ਆ। ਉੱਥੋਂ ਭਾਈ ਮਨਜੀਤ ਸਿੰਘ ਜੀ ਸਾਰੇ ਪਰਿਵਾਰ ਨੂੰ ਸੰਗਤਾਂ ਨੂੰ ਨਾਲ ਲੈ ਕੇ ਰੋਜ਼ ਦੀ ਦੀਵਾਨਾਂ ਵਿੱਚ ਆਉਂਦੇ ਆ। ਇਹਨਾਂ ਦੇ ਪ੍ਰੇਮ ਨਾਲ ਉੱਥੇ ਸਮਾਗਮ ਦਾ ਪ੍ਰਬੰਧ ਹੋਇਆ, ਬੜੀ ਦੂਰ ਹੈ ਪਰ ਇਹਨਾਂ ਦਾ ਪ੍ਰੇਮ ਹੈ, ਇਸ ਕਰਕੇ ਉੱਥੇ ਵੀ ਦਰਸ਼ਨ ਦੇਣੇ ਆ। 23-24-25 ਜਨਵਰੀ ਨੂੰ ਇਸੇ ਸਥਾਨ ਤੇ ਬਹੁਤ ਵੱਡੇ ਸਮਾਗਮ ਹਰ ਸਾਲ ਦੀ ਤਰ੍ਹਾਂ ਹੋਏ, 23-24-25 ਜਨਵਰੀ ਨੂੰ, 26 ਨੂੰ ਨਗਰ ਕੀਰਤਨ ਦਾ ਹੋਇਆ, 26 ਨੂੰ ਨਗਰ ਕੀਰਤਨ, ਸਾਲਾਨਾ ਸਮਾਗਮ ਹੈ ਸਾਧ ਸੰਗਤ ਜੀ ਬਾਬਾ ਦੀਪ ਸਿੰਘ ਜੀ। ਅਮਰ ਸ਼ਹੀਦ ਦਮਦਮੀ ਟਕਸਾਲ ਦੇ ਪਹਿਲੇ ਮੁਖੀ ਧੰਤਮ ਬਾਬਾ ਦੀਪ ਸਿੰਘ ਜੀ ਦੀ ਯਾਦ ਵਿੱਚ ਇਹ ਸਮਾਗਮ ਹਰ ਸਾਲ ਬੰਬੇ ਦੀਆਂ ਸੰਗਤਾਂ ਇੱਥੇ ਬਹੁਤ ਵੱਡੀ ਪੱਧਰ 'ਤੇ ਮਨਾਉਂਦੀਆਂ ਅਤੇ ਉਹਦੇ ਵਿੱਚ ਮਹਾਂਪੁਰਖਾਂ ਨੇ ਰਾਗੀ ਢਾਡੀ ਜੱਥਿਆਂ ਨੇ ਵਿਦਵਾਨਾਂ ਨੇ ਆਪ ਜੀ ਦੇ ਦਰਸ਼ਨ ਕਰਨੇ ਆ। ਉਹਦੇ ਵਿੱਚ ਵੱਧ ਚੜ੍ਹ ਕੇ ਸਾਰੀਆਂ ਸੰਗਤਾਂ ਨੇ ਸੇਵਾ ਵੀ ਕਰਨੀਆਂ, ਹਾਜ਼ਰੀਆਂ ਵੀ ਭਰਨੀਆਂ। ਇਹ ਦਾਸ ਵੱਲੋਂ ਤੁਹਾਡੇ ਚਰਨਾਂ ਵਿੱਚ ਬੇਨਤੀ ਹੈ। ਗੁਰਦੁਆਰਾ ਸ਼੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਹੈੱਡ ਗ੍ਰੰਥੀ ਸਤਿਕਾਰਯੋਗ ਭਾਈ ਰਾਮ ਸਿੰਘ ਜੀ, ਜਿਨ੍ਹਾਂ ਨੇ ਛੋਟੀ ਉਮਰ ਵਿੱਚ ਦਮਦਮੀ ਟਕਸਾਲ ਜੱਥੇ ਵਿੱਚ ਰਹਿ ਕੇ ਗੁਰਮਤ ਦੀ ਵਿੱਦਿਆ ਪ੍ਰਾਪਤ ਕੀਤੀ ਹੈ, ਪਿਛਲੇ ਸਮੇਂ ਤੋਂ ਬੜੇ ਪ੍ਰੇਮ ਨਾਲ ਇਸ ਅਸਥਾਨ 'ਤੇ ਸੇਵਾ ਕਰ ਰਹੇ ਹੈ, ਸੰਗਤਾਂ ਦੇ ਵਿੱਚ ਬੜਾ ਪ੍ਰੇਮ ਨਾਲ ਕਥਾ ਵੀ ਸੁਣਾਉਂਦੇ ਹੈ, ਸੇਵਾਵਾਂ ਵੀ ਕਰ ਰਹੇ ਹੈ। ਦਮਦਮੀ ਟਕਸਾਲ ਵਿੱਚੋਂ ਉਹਨਾਂ ਨੇ ਵਿੱਦਿਆ ਪ੍ਰਾਪਤ ਕੀਤੀ ਹੈ। ਸਤਿਗੁਰੂ ਜੀ ਦੀ ਬਹੁਤ ਕਿਰਪਾ, ਉਹਨਾਂ ਦਾ ਗੁਰਦੁਆਰਾ ਗੁਰੂ ਨਾਨਕ ਦਰਬਾਰ ਅਸ਼ਟਮੀ ਕਲੋਨੀ ਦੀਆਂ ਸਮੁੱਚੀਆਂ ਸੰਗਤਾਂ ਦਾ ਔਰ ਇੱਥੋਂ ਦੇ ਜੋ ਬਜ਼ੁਰਗ ਪ੍ਰਧਾਨ ਸਰਦਾਰ ਹਰਭਜਨ ਸਿੰਘ ਜੀ ਖੰਨਾ ਸਾਹਿਬ, ਸਰਦਾਰ ਜਸਪਾਲ ਸਿੰਘ ਜੀ ਸੈਕਟਰੀ, ਸਰਦਾਰ ਜਸਮੀਤ ਸਿੰਘ ਜੀ, ਇਹਨਾਂ ਦਾ ਬਹੁਤ ਵੱਡਾ ਯੋਗਦਾਨ ਹੁੰਦਾ। ਸਾਹਿਬ ਸਮੇਂ ਦੀ ਫੋਨ ਕਰ ਕਰਕੇ ਰਾਗੀ ਜੱਥਿਆਂ ਲਈ, ਸੁਰਦਾਸ ਨੂੰ ਵੀ, ਸਿੰਘਾਂ ਨੂੰ ਵੀ ਵਾਰ ਵਾਰ ਜ਼ੋਰ ਪਾ ਕੇ ਸੁਚੇਤ ਕਰਦੇ ਰਹਿੰਦੇ ਆ। ਬਹੁਤ ਵੱਡੀ ਇਹਨਾਂ ਦੀ ਨੌਜਵਾਨਾਂ ਦੀ ਘਾਲਣਾ, ਜਿੰਨੇ ਵੀ ਨੌਜਵਾਨ ਵੀਰ ਹੈ, ਬੀਬੀਆਂ ਦਾ ਜੋ ਇਸਤਰੀ ਸਤਸੰਗ ਹੈ ਉਹ ਵੀ, ਇੱਕ ਮੇਰੀ ਬੇਨਤੀ ਹੈ ਕਿ ਇਸਤਰੀ ਸਤਸੰਗ ਨਾਲ ਰੱਖਿਆ ਕਰੋ, ਬੀਬੀਆਂ ਦਾ ਸਤਸੰਗ ਰੱਖ ਲਓ। ਇਸਤਰੀ ਸ਼ਬਦ ਗੁਰੂ ਘਰ 'ਚ ਫੱਬਦਾ ਨਹੀਂ, ਇਹ ਤੁਸੀਂ ਸਾਰੇ ਜਾਂ ਗੁਰੂ ਕੇ ਮਹਿਲਾਂ ਦੇ ਨਾਂ 'ਤੇ ਬੀਬੀ ਭਾਨੀ ਸਤਸੰਗ, ਮਾਤਾ ਗੁਜਰ ਕੌਰ ਜੀ ਸਤਸੰਗ ਜਥਾ, ਮਾਤਾ ਸਾਹਿਬ ਕੌਰ ਜੀ ਸਤਸੰਗ ਜਥਾ, ਕਿਉਂ ਭਾਈ ਇਹੋ ਜਿਹਾ ਨਾਮ ਸੋਹਣੇ ਗੁਰਮੁਖ ਦੇ ਅਨੁਕੂਲ ਰੱਖਣੇ। ਇਸਤਰੀ ਸ਼ਬਦ ਜਿਹੜਾ ਬਹੁਤ ਆਮ ਗੁਰੂ ਘਰ ਦੇ ਵਿੱਚ ਜਿਹੜਾ ਇਸ ਤਰ੍ਹਾਂ ਸੰਗਤ ਦੇ ਰੂਪ 'ਚ ਨਹੀਂ ਫੱਬਦਾ, ਉਹ ਵੱਖਰੀ ਗੱਲ ਹੈ। ਕੋਈ ਬਚਨ ਕਰਦੇ ਆ ਨਾ ਇਸ ਤਰ੍ਹਾਂ ਲੈ ਲੈਣਾ, ਪਰ ਬੀਬੀਆਂ ਦਾ ਜਿਹੜਾ ਸੰਗੀ ਜਥਾ ਉਹਨਾਂ ਦਾ ਵੀ, ਅਤੇ ਹਰਿ ਗ੍ਰੰਥੀ ਸਾਹਿਬ ਦਾ ਮੈਂ ਸਾਰਿਆਂ ਲਈ ਰੋਮ ਰੋਮ ਕਰਕੇ ਬਹੁਤ ਬਹੁਤ ਧੰਨਵਾਦ ਕਰਦਾ। ਕੱਲ੍ਹ ਨੂੰ ਜ਼ਰੂਰੀ ਬੇਨਤੀ ਹੈ ਗੁਰਦੁਆਰਾ ਸਾਹਿਬ ਕਲੋਨੀ 12 ਵਜੇ ਅੰਮ੍ਰਿਤ ਦਾ ਪਾਟਾ ਤਿਆਰ ਹੋਣਾ। ਅੱਜ ਜਿਨ੍ਹਾਂ ਨੇ ਅਜੇ ਤੱਕ ਅੰਮ੍ਰਿਤ ਨਹੀਂ ਛਕਿਆ, ਮਨ ਜ਼ਰੂਰ ਬਣਾਓ, ਠੰਡੇ ਬਾਟੇ ਦਾ ਅੰਮ੍ਰਿਤ ਛਕੋ, ਗੁਰੂ ਵਾਲੇ ਬਣੋ। ਜਿੰਨੀਆਂ ਸੰਗਤਾਂ ਬਾਹਰੋਂ ਆਈਆਂ ਮੈਂ ਸਾਰੀਆਂ ਦਾ ਹੀ ਰੋਮ ਰੋਮ ਕਰਕੇ, ਇੱਥੋਂ ਦੀਆਂ ਸੰਗਤਾਂ ਦਾ ਰੋਮ ਰੋਮ ਕਰਕੇ ਬਹੁਤ ਬਹੁਤ ਧੰਨਵਾਦ ਕਰਦਾ। ਗੁਰਦੁਆਰਾ ਸੰਗੂਰ ਕੈਂਪ ਦੇ ਪ੍ਰਧਾਨ ਸਰਦਾਰ ਰਣਵੀਰ ਸਿੰਘ ਜੀ, ਇਸੇ ਤਰ੍ਹਾਂ ਸ੍ਰੀ ਗੁਰੂ ਸਿੰਘ ਸਭਾ ਸਿੰਘ ਜੀ ਬੇਲਾਪੁਰ ਤੋਂ, ਭਾਈ ਸਾਹਿਬ ਭਾਈ ਸ਼ਮੀਰ ਸਿੰਘ ਜੀ, ਭਾਈ ਰਣਜੀਤ ਸਿੰਘ ਜੀ ਸੈਕਟਰੀ ਸਾਹਿਬ, ਸਰਦਾਰ ਨਿਰਮਲ ਸਿੰਘ ਜੀ, ਹੋਰ ਜਿੰਨੇ ਵੀ ਸਿੰਘ ਹੈ, ਭਾਈ ਸਾਹਿਬ ਭਾਈ ਜਸਪਾਲ ਸਿੰਘ ਜੀ ਜੋ ਆਪ ਜੋਤ ਸੇਵ ਸੰਸਥਾ ਦੇ ਵੀ ਮੁੱਖ ਸੇਵਾਦਾਰ ਹੈ, ਔਰ ਉਹ ਅਸਥਾਨ ਦੇ ਵੀ ਜਿੱਥੇ ਜਥਾ ਰਹਿ ਲਿਆ ਉੱਥੋਂ ਦੇ ਵੀ ਮੁੱਖ ਸੇਵਾਦਾਰ ਹਨ। ਇਸੇ ਤਰ੍ਹਾਂ ਸਾਧ ਸੰਗਤ ਜੀ, ਭਾਈ ਸਾਹਿਬ ਭਾਈ ਕੁੰਮਰ ਸਿੰਘ ਜੀ ਜੋ ਪੁਰਾਣੇ ਸਿੰਘ ਹੈ, ਸਤਿਗੁਰੂ ਮਹਾਰਾਜ ਜੀ ਦੇ ਵੱਡੇ ਮਹਾਂਪੁਰਖਾਂ ਤੋਂ ਲੈ ਕੇ ਸੇਵਾ ਕਰਦੇ ਆ ਰਹੇ ਹੈ, ਜਥੇਦਾਰ ਬਾਬਾ ਸੁੱਖਾ ਸਿੰਘ ਜੀ, ਬਾਬਾ ਬਜ਼ੁਰਗ ਬਾਬਾ ਦਲੀਪ ਸਿੰਘ ਜੀ, ਸਰਦਾਰ ਬਲਦੇਵ ਸਿੰਘ ਜੀ ਭੈਣ, ਭਾਈ ਸਾਹਿਬ ਭਾਈ ਪ੍ਰਤਾਪ ਸਿੰਘ ਜੀ ਜੋ ਸੈਕਟਰੀ ਸਾਹਿਬ ਹੈ ਗੁਰਦੁਆਰਾ ਮਕਰੌਂਡੀ ਗੁਰੂ ਘਰ ਦੇ, ਸਰਦਾਰ ਜੋਗਿੰਦਰ ਸਿੰਘ ਜੀ ਪੱਲਾ ਸਾਹਿਬ ਦੇ ਭਚੰਗੀ, ਭਾਈ ਗੁਰਪ੍ਰੀਤ ਸਿੰਘ ਜੀ ਉਹ ਵੀ ਆਏ ਹੈ, ਅਤੇ ਹੋਰ ਵੀ ਵਿਅਕਤ ਸੰਗਤਾਂ, ਸਤਿਗੁਰੂ ਮਹਾਰਾਜ ਜੀ ਦੀ ਹਜ਼ੂਰੀ, ਭਾਈ ਭਜਨ ਸਿੰਘ ਜੀ ਮੋਹਲਣ ਤੋਂ, ਭਾਈ ਅਮਰਜੀਤ ਸਿੰਘ ਜੀ ਮੋਹਲਣ ਤੋਂ, ਭਾਈ ਬਲਦੇਵ ਸਿੰਘ ਜੀ ਹੌਲਦਾਰ ਸਾਹਿਬ, ਸਰਦਾਰ ਸ਼ਮਸ਼ੇਰ ਸਿੰਘ ਜੀ ਨਰੋਜ ਗੁਰੂ ਘਰ ਦੇ ਸੈਕਟਰੀ ਸਾਹਿਬ ਆਏ ਹੈ, ਬਾਬਾ ਦਲੀਪ ਸਿੰਘ ਜੀ ਜੋ ਪੁਰਾਣੇ ਸਿੰਘ ਹੈ, ਬਾਬਾ ਹੇਮ ਸਿੰਘ ਜੀ, ਸੋ ਸਾਰਿਆਂ ਦਾ ਹੀ ਮੈਂ ਰੋਮ ਰੋਮ ਕਰਕੇ ਬਹੁਤ ਬਹੁਤ ਧੰਨਵਾਦ ਕਰਦਾ। ਜ਼ਿਆਦਾ ਸਮਾਂ ਆਪ ਜੀ ਦਾ ਲਿਆ ਜਾਵੇ, ਕੱਲ੍ਹ ਰਾਤ ਦਾ ਸਮਾਗਮ ਉੱਥੇ ਹੈ, ਇੱਕ ਤਾਰੀਖ ਨੂੰ ਜਥੇ ਸੰਗਤ ਦੀ ਵਿਦਾਇਗੀ ਦਾ ਸਮਾਗਮ, ਸ੍ਰੀ ਗੁਰੂ ਸਿੰਘ ਸਭਾ ਸਿੰਘੜੀ ਬੇਲਾਪੁਰ ਰਾਤ ਦਾ ਸਮਾਗਮ ਰੱਖਿਆ, ਉਹਦੇ ਵਿੱਚ ਸਾਰੀਆਂ ਸੰਗਤਾਂ ਨੇ ਹੁਮ ਹਮਾ ਕੇ ਪਹੁੰਚਣਾ। ਅੰਮ੍ਰਿਤ ਸੰਚਾਰ ਦੀ ਪਹਿਲਾਂ ਵੀ ਬੇਨਤੀ ਕਰਤੀ, ਫਿਰ ਬੇਨਤੀ ਹੈ, ਕੱਲ੍ਹ ਨੂੰ ਉਕਰੌਲੀ ਗੁਰੂ ਘਰ ਸਾਹਿਬ ਸਿੰਘ ਜੀ 12 ਵਜੇ ਅੰਮ੍ਰਿਤ ਸੰਚਾਰ ਹੋਣਾ, ਅੰਮ੍ਰਿਤ ਵਲਾਕੀ ਸਮੇਂ ਸਿਰ ਪਹੁੰਚ ਕੇ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨੇ, ਬੇਨਤੀ ਸਾਰਿਆਂ ਨੂੰ ਪ੍ਰਵਾਨ ਕਰਨੀ। ਗੁਰੂ ਸਾਹਿਬ ਸਿੰਘ ਜੀ ਬੀਬੀਆਂ ਨੇ ਮਾਤਾ ਭਾਨੀ ਜੀ, ਦੇਖੋ ਐਸੀ ਮਾਤਾ, ਗੁਰੂ ਪੁੱਤਰੀ, ਗੁਰੂ ਪਤਨੀ, ਗੁਰੂ ਅਮਰਦਾਸ ਸਾਹਿਬ ਜੀ ਦੀ ਸਪੁੱਤਰੀ ਤਾਂ ਗੁਰੂ ਰਾਮਦਾਸ ਸਾਹਿਬ ਜੀ ਦੇ ਮਹਿਲ, ਗੁਰੂ ਅਰਜਨ ਦੇਵ ਸਾਹਿਬ ਜੀ ਦੀ ਦਾਦੀ, ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਪੜਦਾਦੀ, ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਪੜਦਾਦੀ ਦੀ ਪੜਦਾਦੀ, ਐਸੀ ਮਾਤਾ ਖਾਲਸਾ ਪੰਥ ਦੇ ਅੰਦਰ ਇੰਨੀ ਪੂਜ ਦੀ ਇੱਕ ਮਾਤਾ ਧੰਨ ਮਾਤਾ ਬੀਬੀ ਭਾਨੀ ਜੀ ਦੇ ਨਾਮ ਤੇ, ਬੀਬੀ ਭਾਨੀ ਸਭ ਸਭ ਨਾਮ ਬੀਬੀਆਂ ਨੇ ਅੱਜ ਤੋਂ ਰੱਖਣ ਦਾ ਫੈਸਲਾ ਲਿਆ ਸੀ, ਉਹ ਟਿਕਾਣਾ ਛੱਡੂਗੇ
ਬੋਲੇ
ਬਹੁਤ ਬਹੁਤ ਧੰਨਵਾਦ। ਇਹ ਨਾਂ ਸਜਦਾ ਵੀ ਆ ਮਾਤਾ ਜੀ ਦੀ, ਐਡੀ ਵੱਡੀ ਉਹਨਾਂ ਦੀ ਯਾਦ ਹੈ, ਬੀਬੀ ਭਾਨੀ ਜੀ ਦੀ ਐਡੀ ਕਾਮਨਾ ਸਾਧ ਸਮਰਿਧੀ। ਧੰਨ ਗੁਰੂ ਅਮਰਦਾਸ ਜੀ ਦਾ ਰੋਜ਼ ਇਸ਼ਨਾਨ ਆਪਣੇ ਹੱਥੀਂ ਕਰਵਾਇਆ ਕਰਦੇ ਸਨ। ਚੌਂਕੀ ਦਾ ਪਾਵਾ ਟੁੱਟ ਗਿਆ, ਗੁਰੂ ਪਿਤਾ ਬਿਰਧ ਅਵਸਥਾ ਚ 95 ਸਾਲ ਦੀ ਉਮਰ, 100 ਸਾਲ ਦੇ ਲਗਭਗ ਉਮਰ ਸੀ ਸਤਿਗੁਰਾਂ ਦੀ, ਉਦੋਂ ਆਪਣੇ ਹੱਥ ਦੀ ਹਥੇਲੀ ਥੱਲੇ ਦੇ ਦਿੱਤੀ ਤੇ ਮਹਾਰਾਜ ਦਾ ਸਰੀਰ ਨਾ ਡਿੱਗ ਪਵੇ। ਜਦੋਂ ਵਸਤਰ ਪਵਾਏ, ਸਤਿਗੁਰੂ ਮਹਾਰਾਜ ਉੱਠੇ ਤਾਂ ਹੱਥ ਵਿੱਚੋਂ ਖੂਨ ਦੀਆਂ ਧਾਰਾਂ ਵਗਣ। ਮਾਤਾ ਜੀ ਨੂੰ ਪੁੱਛਦੇ, ਪੁੱਤਰੀ ਇਹ ਕੀ ਕਾਰਨ? ਕਹਿਣ ਲੱਗੇ, ਮਹਾਰਾਜ ਜਾਣੀ ਜਾਣੋ, ਸਤਿਗੁਰੂ ਜੀ ਜਾਣਦੇ ਸੀ। ਕਹਿਣ ਲੱਗੇ, ਇੰਨਾ ਕਸ਼ਟ ਸਹਾਰਿਆ ਹਾਏ ਸੀ ਤੱਕ ਨਹੀਂ ਕੀਤੀ, ਉਦੋਂ ਫਿਰ ਸਤਿਗੁਰੂ ਜੀ ਨੇ ਵਰ ਦਿੱਤਾ ਸੀ ਗੁਰੂ ਅਮਰਦਾਸ ਜੀ ਨੇ। ਕਹਿੰਦੇ, ਪੁੱਤਰੀ ਤੇਰੇ ਪੁੱਤਰ ਤੱਤੀ ਨੋਹ ਤੇ ਵੀ ਬੈਠ ਕੇ ਭਾਣਾ ਮਿੱਠਾ ਕਰਕੇ ਮੰਨਣਗੇ ਸੰਸਾਰ ਵਿੱਚ, ਤੇਰੇ ਪੋਤਰੇ ਪੜੋਤਰੇ ਨੀਹਾਂ ਵਿੱਚ ਚਿਣ ਕੇ ਵੀ ਧਰਮ ਦੀਆਂ ਨੀਹਾਂ ਨੂੰ ਮਜ਼ਬੂਤ ਕਰਨਗੇ, ਤੇਰੇ ਅੱਗੇ ਪਰਿਵਾਰ ਵਿੱਚੋਂ ਨੌਵੇਂ ਸਰੂਪ ਵਿੱਚ ਹਿੰਦੂ ਧਰਮ ਲਈ ਆਪਣਾ ਸੀਸ ਕੁਰਬਾਨ ਕਰਕੇ ਵੀ ਵਾਹਿਗੁਰੂ ਦਾ ਭਾਣਾ ਮਿੱਠਾ ਹੁੰਦਾ। ਐਸੇ ਵਰਦਾਨ ਦਿੱਤੇ ਸਨ ਧੰਨ ਗੁਰੂ ਅਮਰਦਾਸ ਸਾਹਿਬ ਜੀ ਨੇ। ਉਸ ਮਾਤਾ ਐਡੀ ਪੂਜਨੀਕ ਮਾਤਾ ਦੇ ਨਾਮ ਤੇ ਆਪਾਂ ਨਾਮ ਰੱਖਿਆ, ਬਹੁਤ ਹੀ ਧੰਨਵਾਦ ਸਾਰੀ ਸੰਗਤ ਦਾ। ਸੋ ਭਾਈ, ਇਹ ਬੇਨਤੀ ਤੁਸੀਂ ਪ੍ਰਵਾਨ ਕੀਤੀ ਹੈ, ਹੁਣ ਮੈਂ ਅੱਗੇ ਦਾ ਜਾਵਾਂ ਭੁੱਲਾ ਚੁੱਕਾ। ਗੁਰੂ ਮਹਾਰਾਜ ਗੁਰੂ ਕੀ ਸੰਗਤ ਨੇ ਕਿਮਾ ਕਰਨੀ ਆ, ਇਤਨੀ ਹਾਜ਼ਰੀ ਆਪ ਸਾਰਿਆਂ ਨੇ ਪ੍ਰਵਾਨ ਕਰਨੀ।
ਗੰਭੀਰ ਸਾਧੂ ਕੀ ਸੰਗਤ ਰਹਾ, ਜੋ ਕੀ ਖੁਸ਼ੀ ਖਾ, ਹੋਰ ਹਾਲ ਸੋ ਹੋਏ ਹੈ, ਸਾਗਤ ਸੰਗ ਨਾ ਰਹਾ।